ਜਦੋਂ ਕਿ ਸਾਰੇ ਖਿਆਲ ਸਭ ਫਸਲ ਹੋ ਰਹੇ ਹਨ, ਆਦਮੀ ਇੰਨਾ ਰੁੱਝ ਗਿਆ ਹੈ ਕਿ ਉਸਨੂੰ ਇਹ ਨਹੀਂ ਪਤਾ ਲੱਗਦਾ ਕਿ ਮੈਂ ਕੌਣ ਹਾਂ, ਮੇਰੇ ਸੰਸਾਰ ਵਿੱਚ ਆਉਣ ਦਾ ਕੀ ਮਨੋਰਥ ਹੈ। ਜਿਸ ਨੂੰ ਇਸ ਗੱਲ ਦਾ ਵੀ ਪਤਾ ਲੱਗ ਗਿਆ ਕਿ ਮੇਰਾ ਮਨੋਰਥ ਹੈ ਭਾਈ ਪ੍ਰਾਪਤ ਮਨੁੱਖ ਦੇ ਹੋਈਆਂ ਗੋਬਿੰਦ ਇਹ ਸਹੀ ਵਧੀਆ, ਉਸ ਨੂੰ ਰਸਤਾ ਨਹੀਂ ਲੱਭ ਰਿਹਾ ਤੇ ਮਿਲੇ ਕਿ ਨਹੀਂ। ਬੜੀ ਸਮੱਸਿਆ ਹੈ ਸਾਡੇ ਸਾਹਮਣੇ। ਪਹਿਲਾਂ ਤਾਂ ਵਾਹਿਗੁਰੂ ਦੀ ਗੱਲ ਨਹੀਂ ਹੈ ਸਾਨੂੰ ਕਿੱਥੇ ਰਹਿੰਦਾ, ਕਈ ਜੀ ਉਹਦੀ ਸ਼ਗਲ ਹੈ, ਕੋਈ ਚਾਰ ਮਹਾਂ ਵਾਲਾ ਦਿੰਦਾ, ਕਿਸੇ ਨੇ ਉਹਨੂੰ ਬਿਰਲ ਦੀ ਸ਼ਕਲ ਦਿੱਤੀ ਹੋਈ ਹੈ। ਅਨੇਕਾਂ ਕਿਸਮ ਦੇ ਅਜਿਹੇ ਜਿਹੇ ਖਿਆਲ ਨੇ, ਅਸੀਂ ਚਾਹੁੰਦੇ ਹਾਂ ਕਿ ਮਿਲੇ ਤਾਂ ਸਹੀ ਪਰ ਸਾਡੇ ਵਰਗਾ ਹੀ ਹੋਣਾ ਚਾਹੀਦਾ, ਜਿਹਦੇ ਚਰਨਾਂ ਨੂੰ ਹੱਥ ਲਾ ਸਕੀਏ, ਜਿਹੜਾ ਸਾਨੂੰ ਘੁੱਟ ਕੇ ਪਿਆਰ ਕਰ ਸਕੇ, ਇਹ ਜਿਹਾ ਰੱਬ ਅਸੀਂ ਭਾਲਦੇ ਹਾਂ। ਸਾਡਾ ਆਪਣਾ ਖਿਆਲ ਹੈ। ਗੁਰੂ ਮਹਾਰਾਜ ਜੀ ਇਸ ਮਸਲੇ ਉੱਤੇ ਸਾਨੂੰ ਗਾਈਡ ਕਰਦੇ ਨੇ। ਕਾਰੋਬਾਰ ਛੱਡ ਕੇ ਤੁਸੀਂ ਇੱਥੇ ਆਉਂਦੇ ਹਾਂ, ਇੱਕ ਮਸਲਾ ਹੈ ਸਾਡੇ ਸਾਹਮਣੇ ਵੀ ਕਿਵੇਂ ਮਿਲਿਆ ਜਾਵੇ, ਕੌਣ ਮਨਾਵੇ, ਕਿੱਥੇ ਹੋਏਗਾ ਜਾਂ ਮਿਲੂਗਾ, ਫਿਰ ਕਿਹਾ ਜਾ ਸਾਨੂੰ ਅਨੁਭਵ ਹੋਏਗਾ। ਇਹਨਾਂ ਗੱਲਾਂ ਦੇ ਕੋਈ ਨਵੇੜੇ ਨਹੀਂ ਹੁੰਦੇ ਹੈਗੇ, ਲਗਾਤਾਰ ਸਾਥਣ ਕਰਦੇ ਤੁਰੇ ਜਾ ਰਹੇ ਹਾਂ। ਸਾਲਾਂ ਦੇ ਸਾਲ ਬੀਤ ਗਏ ਪਰ ਉਹ ਮਿਲਦਾ ਕਿਉਂ ਨਹੀਂ ਹੈ? ਫਿਰ ਮਹਾਂਪੁਰਸ਼ੇ ਦੱਸਦੇ ਨੇ, ਗੁਰੂ ਦੱਸਦੇ ਨੇ ਵੀ ਸਭ ਤੋਂ ਨੇੜੇ ਜੇ ਕੋਈ ਚੀਜ਼ ਹੈ ਤਾਂ ਪਰਮੇਸ਼ਰ ਹੈ, ਹੱਥ ਦੀ ਪੁਤਲੀ ਵੀ ਦੂਰ ਹੈ ਉਹ ਤੋਂ ਵੀ ਨੇੜੇ। ਹੱਥ ਦੇ ਉੱਤੇ ਕਈ ਚੀਜ਼ ਇਹਦੇ ਨਾਲੋਂ ਵੀ ਨੇੜੇ ਹੈ, ਇਹ ਮਿਲਿਆ ਕਿਵੇਂ ਜਾਵੇ? ਮਹਾਰਾਜ ਕਹਿੰਦੇ ਤੈਨੂੰ ਉਹ ਬੁੱਧੀ ਪ੍ਰਾਪਤ ਨਹੀਂ ਹੈ, ਉਹ ਅੱਖ ਨਹੀਂ ਤੈਨੂੰ ਮਿਲੇ ਜਿਹਦੇ ਨਾਲ ਤੂੰ ਪਰਮੇਸ਼ਰ ਨੂੰ ਅਨੁਭਵ ਕਰ ਸਕੇ। ਤੈਨੂੰ ਜਿਹੜੇ ਟੂਲਸ ਮਿਲੇ ਨੇ ਪ੍ਰਗਟ ਨੇ, ਉਹ ਪੰਜ ਟੂਲਸ ਨੇ, ਦੋ ਅੱਖਾਂ ਨੇ, ਨੱਕ ਹੈ, ਕੰਨ ਨੇ, ਜੇਬਾ ਹੈ, ਇਹਨਾਂ ਚੀਜ਼ ਇਹ ਚੀਜ਼ਾਂ ਸਾਨੂੰ ਮਿਲੀਆਂ ਹੋਈਆਂ ਨੇ, ਸਪਰਸ਼ ਸ਼ਕਤੀ ਹੈ, ਇਹਨਾਂ ਦੇ ਵਿੱਚੋਂ ਪਰਮੇਸ਼ਰ ਨਹੀਂ ਆਉਂਦਾ। ਸਾਨੂੰ ਉਹ ਚੀਜ਼ ਹੈ ਜੀ ਜਿਹੜੇ ਜਿਸ ਤਰ੍ਹਾਂ ਅਸੀਂ ਪਰਮੇਸ਼ਰ ਨੂੰ ਦੇਖ ਸਕੀਏ, ਤਾਂ ਫਿਰ ਅਸੀਂ ਇਸੇ ਤਰ੍ਹਾਂ ਬਿਨਾਂ ਦਰਸ਼ਨ ਕਰੇ ਸੰਸਾਰ ਤੋਂ ਚਲੇ ਜਾਵਾਂਗੇ, ਸਾਡੀ ਬਾਰੀ ਜੋ ਹੈ ਉਹ ਇਸ ਤਰ੍ਹਾਂ ਲੰਘ ਜਾਏਗੀ। ਮਹਾਰਾਜ ਕਹਿੰਦੇ ਤੇਰੀ ਬਾਰੀ ਆਈ ਹੋਈ ਹੈ, ਤੂੰ ਮਿਲ, ਤੇਰਾ ਕੰਮ ਇਹੀ ਹੈ, ਹੋਰ ਅਵਲ ਨਾ ਤੇਰੇ ਕਿਸੇ ਨਾ ਕੰਮ, ਇਸ ਕੰਮ ਨੂੰ ਛੱਡ ਕੇ ਜਿੰਨੇ ਤੂੰ ਹੋਰ ਕੰਮ ਕਰ ਰਿਹਾ ਉਹ ਬਰਥਲੈਸ ਨੇ, ਕਿਸੇ ਲੇਖੇ ਚ ਨਹੀਂ ਆਉਂਦੇ, ਕਿਸੇ ਕੰਮ ਚ ਨਹੀਂ ਆਉਂਦੇ। ਦਿਨ ਦਿਨ ਕਰਕੇ ਛਿਲ ਛਿਲ ਕਰਕੇ ਤੇਰੀ ਔਰ ਬੇਤੀ ਚੱਲਦੀ ਹੈ, ਟਾਈਮ ਘੱਟ ਹੋਇਆ ਕਰ। ਇਹਦੇ ਲਈ ਗਹਿਣੀਆਂ ਫਲਾਸਫੀਆਂ ਦੇ ਵਿੱਚ ਜਾਣ ਦੀ ਲੋੜ ਨਹੀਂ ਹੈ। ਪ੍ਰਕਿਰਤੀ ਜਦ ਤੋਂ ਉੱਪਦੀ ਹੈ ਇਹ ਵੀ ਹਰ ਛਿਨ ਦੇ ਵਿੱਚ ਤਬਦੀਲੀ ਹੋ ਰਹੀ ਹੈ। ਇਹਦੀਆਂ ਤਿੰਨ ਹਾਲਤਾਂ ਹੁੰਦੀਆਂ, ਇੱਕ ਨਜ਼ਰ ਆ ਜਾਣਾ, ਵਜੂਦ ਕਾਇਮ ਹੋ ਜਾਣਾ, ਦੂਸਰਾ ਹੋਇਆ ਕਰਦੀ ਹੈ ਵੱਧਦੇ ਜਾਣਾ, ਤੀਸਰਾ ਹੋਇਆ ਕਰਦੀ ਹੈ ਫਿਰ ਘੱਟਦੇ ਜਾਣਾ, ਚੌਥੀ ਹੋਇਆ ਕਰਦੀ ਹੈ ਕਿ ਦਿਸਣ ਤੋਂ ਹਟ ਜਾਣਾ, ਉਹ ਚੀਜ਼ ਨਿਕਲ ਜਾਣ। ਇਹ ਪ੍ਰਕਿਰਤੀ ਦਾ ਸੁਭਾਅ ਹੈ, ਇਸ ਤਰ੍ਹਾਂ ਚੱਲਦੀ ਹੈ, ਇਸ ਤਰ੍ਹਾਂ ਚੱਲਦੀ, ਇਹ ਆਪਣਾ ਨਿਯਮ ਦੇ ਮੁਤਾਬਕ ਚੱਲ ਰਹੀ ਹੈ। ਇਹਦੇ ਵਿੱਚ ਜਿਹੜਾ ਪੰਛੀ ਆ ਕੇ ਵਰਤਦਾ, ਜਿਹਨੂੰ ਜੀਵਾਤਮਾ ਕਹਿੰਦੇ ਨੇ, ਉਹਦਾ ਛੁਟਕਾਰਾ ਨਹੀਂ ਹੁੰਦਾ ਜਦ ਅਸੀਂ ਪਰਮੇਸ਼ਰ ਦਾ ਮਿਲਾਪ ਨਾ ਹੋਵੇ। ਇਹ ਘੁੰਮਦਾ ਹੀ ਰਹਿੰਦਾ, ਘੁੰਮਦਾ ਹੀ ਰਹਿੰਦਾ, ਕਿੰਨਾ ਚਿਰ ਹੋਇਆ ਕੋਈ ਨਹੀਂ ਦੱਸ ਸਕਦਾ। ਸੁਣ ਲੈ ਤੂੰ ਕੌਮ ਕਹਾਂ ਤੇ ਆਇਓ, ਕਿਤੀਆਂ ਜਾਣੇ ਕਿਸੀ ਨੂੰ ਉਧਰ ਚਲਦੇ ਖਬਰ ਨਾ ਪਾਇਓ ਵੀ ਹੋਇਆ ਕੀ, ਫਿਰ ਸਵਾਲ ਕਿਵੇਂ ਸਾਡਾ ਹੱਲ ਹੋ ਗਿਆ। ਇਹਦਾ ਫਿਰ ਦੁਨੀਆਂ ਦੇ ਵਿੱਚ ਰਹਿ ਕੇ ਤੁਰਿਆ ਜਾਣਾ, ਹਰੇਕ ਤੁਰਿਆ ਜਾਂਦਾ, ਟਾਈਮ ਲੰਘਿਆ ਜਾਂਦਾ। ਜਦ ਮੈਂ ਇੱਥੇ ਆਇਆ ਸੀ 70 ਵਿੱਚ, ਬਹੁਤ ਫਰਕ ਪੈ ਗਿਆ ਉਸ ਵੇਲੇ ਤੋਂ, ਪਤਾ ਹੀ ਨਹੀਂ ਲੱਗਿਆ ਵੀ ਸਮਾਂ ਕਦ ਲੰਘ ਗਿਆ। ਇੱਕ ਇੱਕ ਛਿਣ ਕਰਕੇ ਗਿਆ ਨਾਲੇ, ਐ ਨਹੀਂ ਵੀ ਇੱਕ ਗੱਲ ਨਹੀਂ ਗਿਆ। ਛਿਣ ਕਹਿੰਦਾ ਵੀ ਅੱਖ ਦੇ ਝਮਕੇ ਜਿੰਨਾ ਚਿਰ, ਇੰਨਾ ਚਿਰ ਉਹਨੇ ਟਾਈਮ ਘੱਟ ਦਿੱਤਾ। ਪਰ ਜਿਹੜੀ ਚੀਜ਼ ਹਾਸਲ ਕਰਨੀ ਸੀ ਉਹ ਕਰ ਨਹੀਂ ਸਕੇ, ਹੈ ਸਭ ਤੋਂ ਨੇੜੇ, ਤੇ ਫਿਰ ਮਿਲੇ ਕਿਵੇਂ? ਗੁਰੂ ਗ੍ਰੰਥ ਸਾਹਿਬ ਗਾਈਡ ਕਰਦੇ ਨੇ, ਜੇ ਕੋਈ ਸੱਚਮੁੱਚ ਇਹਨਾਂ ਨੂੰ ਗੁਰੂ ਮੰਨ ਲਵੇ, ਵਾਸਨਾਵਾਂ ਛੱਡ ਦੇਵੇ, ਮੰਗੇ ਨਾ ਕੁਛ ਵੀ ਇਹਨਾਂ ਤੇ, ਜੇ ਮੰਗੇ ਤਾਂ ਇੱਕੋ ਚੀਜ਼ ਮੰਗੇ ਵੀ ਮੇਰਾ ਮਿਲਾਪ ਕਿਵੇਂ ਹੋ ਸਕਦਾ, ਮੈਨੂੰ ਦੱਸ ਪਾਸੇ, ਮੈਂ ਤੇਰੀ ਸ਼ਰਨ ਆਇਆ। ਅਗਲਾ ਸ਼ਬਦ ਤੁਸੀਂ ਸੁਣਿਆ ਨਾ, ਜੇ ਇਹਨੂੰ ਵਿਚਾਰ ਲਓ ਸਾਰਾ ਹੀ ਮਸਲਾ ਹੱਲ ਹੋ ਜਾਂਦਾ। ਆਹੀ ਇੱਕੋ ਹੀ ਸ਼ਬਦ, ਬਹੁਤ ਲੰਮੇ ਚੌੜੇ ਜਾਣ ਦੀ ਲੋੜ ਨਹੀਂ ਹੈ। ਇਹੀ ਜੋ ਵਚਨ ਆਇਆ ਸਾਰਿਆਂ ਨੇ ਸੁਣਿਆ, ਕਿਸੇ ਨੂੰ ਇਹ ਕਾਟ ਕਰ ਗਿਆ, ਕਿਸੇ ਨੂੰ ਇਹ ਤੁਕਾਂ ਗਾਹਾਂ ਤੇ ਗਾਹਾਂ ਜਾਈ ਗਈਆਂ, ਭਾਵ ਨਹੀਂ ਸਾਡੇ ਸਾਨੂੰ ਚਾਰ ਸਕਿਆ, ਕਿਉਂਕਿ ਗੁਰਬਾਣੀ ਅਗਾਧ ਬੋਧ ਹੈ, ਇਹਨੂੰ ਨਾ ਕੋਈ ਸਮਝ ਸਕਦਾ। ਜਿਹੜਾ ਸਮਝ ਗਿਆ ਉਹਦੇ ਕੋਲ ਅੱਖਰ ਨਹੀਂ ਹੈ ਸਮਝਾ ਨਹੀਂ ਸਕਦਾ। ਬਹੁਤ ਹੀ ਵੱਡੀ ਚੀਜ਼ ਹੈ ਇਹ, ਪਰ ਇੱਕੋ ਹੀ ਸ਼ਬਦ ਮਿਲਾਪ ਕਰਾ ਸਕਦਾ। ਇੱਥੇ ਸਭ ਤੋਂ ਪਿਆਰੇ ਨੂੰ ਪਿਆਰਾ ਕਹਿ ਕੇ ਕਿਹਾ ਗਿਆ, ਮਿੱਤਰ ਕਹਿ ਕੇ, ਮਿੱਤਰ ਪਿਆਰੇ ਨੂੰ ਹਾਲ ਮਰੀਜ਼ਾਂ ਦਾ ਕਹਿਣਾ। ਉਹ ਮਿੱਤਰ ਕੌਣ ਹੈ? ਮਿੱਤਰ ਆਪਦੇ ਵਰਗਾ ਹੀ ਹੈ, ਜਿਹੋ ਜਿਹਾ ਸਾਡਾ ਪੰਚਤ ਦਾ ਸਰੀਰ ਹੈ ਉਹੋ ਜਿਹਾ ਮਿੱਤਰ ਹੈ। ਉਹਦੇ ਜੋ ਵਾਰ ਵਾਰ ਬੇਨਤੀ ਕੀਤੀ ਆ ਵੀ ਸੁਣ ਮੀਤਾ ਜੀਓ, ਮੇਰੀ ਗੱਲ ਸੁਣ, ਕਿਹੜਾ ਤਰੀਕਾ ਜੀ ਇਹਦੇ ਨਾਲ ਦਰਸ਼ਨ ਹੋ ਸਕਦਾ? ਦੋ ਲਾਈਨਾਂ ਦੇ ਵਿੱਚ ਮਹਾਰਾਜ ਨੇ ਜਵਾਬ ਦਿੱਤਾ ਹੋਇਆ, ਇਹਦੀ ਵਿਆਖਿਆ ਚਾਹੇ ਘੰਟਿਆਂ ਵਧੀ ਕਰੀ ਜਾਓ ਕਿੰਨੀ ਕਰੀ ਜਾਓ, ਜਿਹਨੂੰ ਲੱਗਦਾ ਉਹਨੂੰ ਥੋੜ੍ਹੀ ਜਿਹੀ ਹੋਸ਼ ਆ ਗਈ ਵੀ ਹੈ ਮਹਾਰਾਜ ਤਾਂ ਇਹ ਕਹਿੰਦੇ ਨੇ, ਮੈਂ ਤਾਂ ਨਹੀਂ ਇਹ ਗੱਲ ਕਰੀ ਹਜੇ ਤੱਕ। ਮਹਾਰਾਜ ਕਹਿੰਦੇ ਇੱਕ ਤਾਂ ਜਿਹੜੀ ਤੇਰੀ ਹੋਂਦ ਦਾ ਮਾਣ ਹੈ ਨਾ ਤੈਨੂੰ ਆਈ ਐਮ, ਇਹ ਤੈਨੂੰ ਵਾਧੂ ਹੋਇਆ ਹੋਇਆ ਦਰਸ਼ਨ ਹੈ ਨਹੀਂ, ਇਹ ਹੋਇਆ ਹੁਕਮ ਵਿੱਚ ਆ ਜਿਹਨੂੰ ਰਚ ਰਚਿਆ ਪੁਰਖ ਵਧਾਤੇ ਨਾਲੇ ਹੁਣ ਮੈਂ ਪਾਈ ਜਨਮ ਬਾਅਦ ਤੁਸੀਂ ਕੋ ਹੈ ਰਹੇ ਉਹ ਆਫਤ ਹੈ। ਇਹਦੇ ਜਿਹਨੂੰ ਮਾਰਨਾ ਤੀਜਾ ਮਹਾਰਾਜ ਕਹਿੰਦੇ ਨੇ, ਇਹ ਮਾਣ ਉਹ ਮਾਣ ਨਹੀਂ ਹੈ ਜਿਹੜਾ ਪੈਸੇ ਵਾਲਾ ਅਫਸਰ ਕਰਦਾ ਜਾਂ ਜੋਰ ਵਾਲਾ ਬੰਦਾ ਕਰਦਾ, ਰਾਜ ਮਾਲ ਰੂਪ ਜਾਤ ਜੋਗਨ ਪੰਜੇ ਠੱਗ, ਉਹ ਠੱਗਾਂ ਵਾਲਾ ਮਾਣ ਨਹੀਂ ਹੈ। ਇਹ ਮਾਣ ਆਪਣੀ ਹੋਣ ਦਾ, ਮੈਂ ਫਲਾਣ ਸਿੰਘ ਆ, ਫਲਾਣੇ ਥਾਂ ਦਾ, ਮੇਰੀ ਇੰਨੀ ਜ਼ਮੀਨ ਹੈ, ਮੈਂ ਅਮੀਰ ਹਾਂ, ਮੈਂ ਕਿਸੇ ਤੋਂ ਘੱਟ ਨਹੀਂ ਹਾਂ, ਫਲਾਣਾ ਮੈਨੂੰ ਇਹ ਗੱਲ ਕਿਉਂ ਕਹਿ ਜਾਵੇ? ਇਹ ਕੂੜ ਕਵਾੜ ਭਰਿਆ ਪਿਆ ਹੁੰਦਾ। ਇਹ ਹੋਂਦ ਨੂੰ ਅਣਹੋਂਦ ਦੇ ਵਿੱਚ ਬਦਲਣਾ ਬਹੁਤ ਹੀ ਔਖਾ ਹੈ। ਮਹਾਂਪੁਰਸ਼ਾਂ ਨੇ ਇਸ਼ਾਰੇ ਕਰੇ ਹੋਏ ਨੇ ਵੀ ਹੋਂਦ ਅਣਹੋਂਦ ਚ ਕਿਵੇਂ ਬਦਲਦੀ ਹੈ। ਜਿਹੜਾ ਮੈਂ ਅਣਹੋਈ ਮੈਂ, ਉਹ ਅਸਲੀ ਮੈਂ ਦੇ ਵਿੱਚ ਕਿਵੇਂ ਬਦਲਦਾ? ਉਹਦਾ ਤਰੀਕਾ ਬੜਾ ਸਿਖਾਲਾ ਦੱਸਿਆ, ਵਾਹਿਗੁਰੂ ਗੁਰਮੰਤਰ ਹੈ ਜਾਂ ਹੋਮ ਹੈ ਕੋਈ,
ਉਹ ਮੰਤਰ ਲੈਣਾ ਪੈਂਦਾ ਕਹਿੰਦੇ ਐਸੇ ਸ਼ਬਦ ਕਹਿਆ ਵੀ ਗੁਰੂ ਮੰਤਰ ਦਿੰਦਾ ਉਹਦਾ ਮਿੱਤਰ ਨਾਲ ਗੱਲ ਹੁੰਦੀ ਹੈ ਮਿੱਤਰ ਮੰਤਰ ਦਿੰਦਾ ਕਹਿੰਦੇ ਉਹਦੇ ਜਾਤ ਨਾਲ ਤੇ ਲੁਕਿਆ ਕੰਮ ਬਣਨਾ ਵਿਚਾਰ ਨਾਲ ਨਹੀਂ ਬਣਨਾ ਵਿਚਾਰ ਦਾ ਕਹਾਂ ਦੀ ਅਵਸਥਾ ਚ ਆਉਂਦੀ ਹੈ ਪਹਿਲਾਂ ਕਰਨ ਹੁੰਦਾ ਕਰਨ ਦੇ ਵਿੱਚ ਤੁਸੀਂ ਸਾਰੇ ਲੱਗੇ ਹੋਏ ਹੋ ਸਤਸੰਗ ਚਾਹੁੰਦੇ ਹੋ ਸੇਵਾ ਕਰਦੇ ਹੋ ਦਾਨ ਪੁੰਨ ਕਰਦੇ ਹੋ ਆਪਣਾ ਟਾਈਮ ਕੱਢਦੇ ਹੋ ਇਹ ਕਰਮ ਨੂੰ ਜਦ ਅਸੀਂ ਸਮਝ ਆਈਏ ਗਾਂ ਤਾਂ ਪੌੜੀ ਦਾ ਡੰਡਾ ਚੱਕ ਹੁੰਦਾ ਨਹੀਂ ਅਸੀਂ ਕਰ ਸਕਦੇ ਮਹਾਰਾਜ ਕਹਿੰਦੇ ਕਰਮ ਕਰਦ ਹੋਏ ਨੇ ਕਰਮ ਸੇਵਾ ਕਰਦ ਹੋਏ ਨੇ ਕੰਮ ਗੱਲਾਂ ਸਮਝਣ ਵਾਲੀਆਂ ਨੇ ਕਰਮ ਕਰਦਾ ਹੋਇਆ ਬੰਦਾ ਉਹਦੇ ਅਭਿਮਾਨ ਵਿੱਚ ਨਾ ਆਵੇ ਮੈਂ ਵਿੱਚ ਨਾ ਆਵੇ ਮੈਂ ਇੰਨਾ ਕਰਿਆ ਮੈਂ ਗੁਰਦੁਆਰੇ ਸੇਵਾ ਕਰੀ ਮੈਂ ਪ੍ਰਚਾਰ ਕਰਿਆ ਮੈਂ ਇੰਨਾ ਨਾਮ ਜਪਿਆ ਮੈਂ ਚੰਗੇ ਕਰਮਾਂ ਦੀ ਗੱਲ ਕਰਨਾ ਮਾੜਿਆਂ ਦੀ ਨਹੀਂ ਕਰਮ ਹਰੇਕ ਬਣ ਲੈਂਦਾ ਉਹ ਕਰਮ ਸ਼ੁਭ ਤੇ ਸ਼ੁਭ ਦੋ ਨੇ ਇੱਕ ਤਾਂ ਉਹ ਨੇ ਜਿਹੜੇ ਸਜ਼ਾ ਦਵਾਉਂਦੇ ਨੇ ਇਹ ਪ੍ਰਕਿਰਤੀ ਦਾ ਨੇਮ ਹੈ ਐ ਵੀ ਉਹ ਸੋਚ ਹੈ ਜੀ ਉਹਦੀ ਕਣਕ ਬੀਜੋਗੇ ਕਣਕ ਉੱਗੂਗੀ ਛੋਲੇ ਬੀਜੋਗੇ ਛੋਲੇ ਉੱਗਣਗੇ ਛੋਲਿਆਂ ਦੀ ਥਾਂ ਅੰਗੂਰ ਨਹੀਂ ਕਦੇ ਉੱਗਦੇ ਖਰੀਦਾ ਲੋੜੇ ਦਾਸ ਬਜੋਰੀਆਂ ਕਿੱਕਰ ਬੀਜਿਆ ਜੱਟ ਠੰਡਾ ਉਨਕ ਪਾਏਗਾ ਪਹਿਲਾ ਲੋੜਾ ਪੱਟ ਉਹ ਕਹਿੰਦੇ ਉਹੀ ਚੀਜ਼ ਆਉਣੀ ਹੈ ਜਿਹੜੀ ਤੂੰ ਬੀਜੇਗਾ ਹੁਣ ਕਰਮ ਬੀਜਦਾ ਸੀ ਉਹ ਕਰਮ ਬੀਜ ਕੇ ਮੈਂ ਨਾਲ ਬੀਜੇ ਸਾਡੀ ਵੀ ਮੈਂ ਕਰਿਆ ਉਹਦੇ ਨਾਲ ਕੀ ਹੋਏਗਾ ਜੇ ਤਾਂ ਉਹ ਕਰਮ ਗਲਤ ਹੈ ਤਾਂ ਵੀ ਬੰਨਿਆ ਗਿਆ ਜੇ ਚੰਗਾ ਹੈ ਤਾਂ ਵੀ ਬੰਨਿਆ ਗਿਆ ਇੱਕ ਸੋਨੇ ਦੀ ਬੇੜੀ ਹੈ ਇੱਕ ਲੋਹੇ ਦੀ ਬੇੜੀ ਹੈ ਦੋਵੇਂ ਬੇੜੀਆਂ ਚੰਗੇ ਕਰਮ ਨੇ ਤੁਹਾਨੂੰ ਸਵਰਗਾਂ ਚ ਲੈ ਜਾਣਾ ਚੰਗੇ ਅਮੀਰ ਘਰ ਦੇ ਵਿੱਚ ਜਨਮ ਦਵਾ ਦੇਣਾ ਲੇਕਿਨ ਛੋਟੇ ਦਾ ਫੇਰ ਵੀ ਨਾ ਚੱਕਰ ਦਾ ਫੇਰ ਵੀ ਸਾਡੇ ਗਲ ਪਿਆ ਰਿਹਾ ਹੁਣ ਨਵੇਂ ਕਰਮ ਕਿਵੇਂ ਹੋਵੇ ਕੋਈ ਤਰੀਕਾ ਨਹੀਂ ਇਹਦਾ ਗੱਲਾਂ ਨਾਲ ਤਾਂ ਨਵੇਂ ਕਰਮੀ ਸਾਰੇ ਹੋ ਜਾਂਦੇ ਨੇ ਸਾਡੇ ਅੰਦਰ ਕਰਮ ਦੀ ਕਰਮ ਦਾ ਮਾਣ ਇੰਨਾ ਧੁਰ ਜਾਂਦਾ ਵੀ ਜੇ ਕੋਈ ਗੁਰਦੁਆਰਾ ਬਣਾਉਣ ਵਿੱਚ ਸੇਵਾ ਕਰਦਾ ਦਾਨ ਕਰਿਆ ਉਹਨੇ ਬਹੁਤ ਸੇਵਾ ਕਰੀ ਉਹਨੂੰ ਪ੍ਰਬੰਧਕਾਂ ਨੇ ਸਾਰਿਆਂ ਨੇ ਖੁਸ਼ ਹੋ ਕੇ ਪ੍ਰੈਜੀਡੈਂਟ ਬਣਾਤਾ ਉਹਦੇ ਬਾਅਦ ਦੂਜੇ ਆਏ ਕਹਿੰਦੇ ਲਾਹੌਰ ਇਹਨੂੰ ਇਹਦਾ ਇੰਤਜ਼ਾਮ ਅੱਛਾ ਨਹੀਂ ਸੇਵਾ ਤਾਂ ਠੀਕ ਹੈ ਇੰਤਜ਼ਾਮ ਨਹੀਂ ਕਰ ਸਕਦਾ ਉਹਦਾ ਲਾਇਆ ਉਹਨੇ ਉਦਾਸ ਹੋ ਜਾਣਾ ਵੀ ਮੈਂ ਨਹੀਂ ਸੇਵਾ ਕਰੀ ਮੇਰਾ ਕੱਖ ਨਹੀਂ ਬਣਿਆ ਗਿਣਿਆ ਹੀ ਨਹੀਂ ਮੈਨੂੰ ਇਹ ਖਿਆਲ ਕਿਉਂ ਆ ਰਿਹਾ ਕਿਉਂਕਿ ਉਹ ਬੰਨਿਆ ਗਿਆ ਕਰਮ ਦੇ ਨਾਲ ਨੇਕ ਕਰਮ ਦੇ ਨਾਲ ਨੇਕ ਕਰਮ ਨੇ ਵੀ ਉਸਨੂੰ ਦੁੱਖ ਦਿੱਤਾ ਇਹ ਜਦ ਭੋਗਣਾ ਸਵਰਗ ਚਲੇ ਜਾਓ ਅਮੀਰ ਘਰ ਜਨਮ ਲੈ ਲਓ ਬੇਅੰਤ ਪੈਸਾ ਆ ਜਾਵੇ ਪਾਣੀ ਭੁੱਲ ਜਾਏਗਾ ਫਿਰ ਅਗਲੇ ਜਨਮ ਦੇ ਵਿੱਚ ਫਿਰ ਨਹੀਂ ਚਾਂਸਿਸ ਹੈਗੇ ਵਾਹਿਗੁਰੂ ਨੂੰ ਮਿਲਣ ਦੇ ਮਹਾਰਾਜ ਕਹਿੰਦੇ ਜੇ ਮਿਲਣਾ ਸੇਵਾ ਕਰਤ ਹੋਏ ਨੇਕ ਕਰਮ ਸੇਵਾ ਕਰਦਾ ਹੋਇਆ ਨਿਸ਼ਕਰਮ ਹੋ ਜਾ ਕਰਮਾਂ ਨੂੰ ਤੂੰ ਔਨ ਨਾ ਕਰ ਉਹਦਾ ਤਰੀਕਾ ਕੋਈ ਨਹੀਂ ਹੈ ਜੇ ਮੈਂ ਕਹਾਂ ਵੀ ਐਂ ਕਰਦਿਆ ਕਰੋ ਫਿਰ ਉਹ ਬਿਲਕੁਲ ਨਹੀਂ ਇਹ ਤਾਂ ਗੱਲ ਕਹਿਣ ਵਾਸਤੇ ਆ ਵੀ ਮੈਂ ਤਾਂ ਕੁਝ ਨਹੀਂ ਕਰਦਾ ਮੇਰੇ ਤਾਂ ਵਾਹਿਗੁਰੂ ਜੀ ਕਰਾਉਂਦੇ ਨੇ ਉਹਦੇ ਲਈ ਕਿਸੇ ਨੇ ਥੱਪੜ ਮਾਰ ਦਿੱਤਾ ਤੂੰ ਫਲਾਣੇ ਨੇ ਮਾਰਿਆ ਉੱਥੇ ਵਾਹਿਗੁਰੂ ਜੀ ਕਿਧਰੇ ਹੀ ਚਲੇ ਗਏ ਇਹ ਗੱਲਾਂ ਨਾਲ ਨਹੀਂ ਹੋਇਆ ਕਰਦਾ ਇਹ ਹੁੰਦਾ ਹੈ ਜੇ ਪਰਮੇਸ਼ੁਰ ਦੇ ਨਾਮ ਦੇ ਵਿੱਚ ਇੰਨੀ ਬਿਰਤੀ ਗਹਿਰੀ ਚਲੀ ਜਾਵੇ ਕਿ ਉਹ ਦਿਲ ਦੀ ਅਵਸਥਾ ਚ ਪਹੁੰਚ ਜਾਵੇ ਉੱਥੇ ਇੱਕ ਆਪਣੇ ਅੰਦਰ ਇਹ ਹੋਰ ਚੀਜ਼ ਹੈ ਉਹਨੂੰ ਅਨੁਭਵ ਕਹਿੰਦੇ ਨੇ ਇੰਦਰਾ ਅਨੁਭਵ ਹੈ ਤਜਰਬਾ ਸਾਰਿਆਂ ਨੂੰ ਅਨੁਭਵ ਹੈ ਕੋਈ ਐਸਾ ਨਹੀਂ ਜਿਹਨੂੰ ਨਾ ਹੋਵੇ ਕਹਿਣ ਲੱਗਿਆ ਮਰਦਾਨਾ ਹੇ ਗੁਰੂ ਨਾਨਕ ਤੂੰ ਮੈਨੂੰ ਹਰ ਥਾਂ ਦੱਸਦਾ ਸਾਰਿਆਂ ਨੂੰ ਵੀ ਜਿੱਧਰ ਦੇਖੋ ਪਰਮੇਸ਼ੁਰ ਹੀ ਪਰਮੇਸ਼ੁਰ ਹੈ ਹੋਰ ਹੈ ਨਹੀਂ ਕੋਈ ਉਹ ਆਪੇ ਹੀ ਆਪ ਹੈ ਪਰ ਮੈਨੂੰ ਤਾਂ ਨਜ਼ਰ ਨਹੀਂ ਆ ਰਿਹਾ ਮੈਂ ਤਾਂ ਬੜਾ ਯਤਨ ਕਰਿਆ ਮੈਂ ਨੀਜ ਲਾ ਲਾ ਕੇ ਵੀ ਦੇਖਦਾ ਅਸਮਾਨ ਵਿੱਚ ਵੀ ਝਾਕਦਾ ਮਹਾਰਾਜ ਮੈਨੂੰ ਥੋੜ੍ਹਾ ਬਹੁਤਾ ਟਕਾ ਤਾਂ ਆ ਜਾਂਦਾ ਕੀਰਤਨ ਕਰਦੇ ਨੇ ਲੇਕਿਨ ਇੱਥੇ ਤਾਂ ਮੈਨੂੰ ਦਰਖਤ ਦਿਸਦੇ ਨੇ ਬੰਦੇ ਦਿਸਦੇ ਨੇ ਜਾਨਵਰ ਦਿਸਦੇ ਨੇ ਉੱਤੇ ਨੂੰ ਅਸਮਾਨ ਵੱਲ ਨੂੰ ਝਾਕਦਾ ਬੱਦਲ ਦਿਸ ਪਏ ਨੇ। ਤੁਸੀਂ ਕਹਿੰਦੇ ਹੋ ਅੱਖਾਂ ਹੈਗੀਆਂ ਆਦਮੀ ਦੇ ਅੰਦਰ ਜਿਹੜੀਆਂ ਦੇਖ ਲੈਂਦੀਆਂ। ਮਹਾਰਾਜ ਕਹਿੰਦੇ ਮਰਦਾਨਿਆਂ ਅਨੁਭਵ ਦੀ ਅੱਖ ਹੁੰਦੀ ਹੈ। ਇਹ ਵਾਰ ਮਹਾਰਾਜ ਮੈਂ ਤਾਂ ਅਨਪੜ੍ਹ ਪੜ੍ਹਿਆ ਹੋਇਆ ਨਹੀਂ ਹਾਂ, ਮੈਨੂੰ ਤਾਂ ਪਤਾ ਹੀ ਨਹੀਂ ਵੀ ਅਨੁਭਵ ਕਸ ਨੂੰ ਕਹਿੰਦੇ ਨੇ। ਕਹਿੰਦੇ ਮਰਦਾਨੇ ਤੈਨੂੰ ਇੱਕ ਮਿਸਾਲ ਨਾਲ ਦੱਸਿਆ, ਤੂੰ ਐਂ ਦੱਸ ਜਦ ਅਸੀਂ ਤੈਨੂੰ ਕਹਿੰਦੇ ਹਾਂ ਮਰਦਾਨਿਆਂ ਧਲਾਸ ਦੀ ਰਾਗ ਦੇ ਵਿੱਚ ਬਾਣੀ ਆ ਰਹੀ ਹੈ, ਤੂੰ ਸਤਾਰ ਰਵਾਬ ਸੁਰ ਕਰ। ਉਹ ਕਿਵੇਂ ਕਰਦਾ? ਉਹ ਕਹਿੰਦਾ ਜੇ ਮੇਰੇ ਅੰਦਰ ਆ ਜਾਂਦੀ, ਕਹਿੰਦੇ ਲਿਖਿਆ ਹੋਇਆ ਕਿਤੇ, ਕਹਿੰਦਾ ਨਹੀਂ, ਫਿਰ ਤੇਰੇ ਅੰਦਰ ਕਿਵੇਂ ਆ ਜਾਂਦੀ ਹੈ ਇਹ ਗੱਲ? ਉਹ ਜਿਹੜੀ ਅੰਦਰ ਆਉਂਦੀ ਹੈ ਨਾ, ਦੇਖਦਾ ਫਿਰ ਤੂੰ ਉਹ ਜਿਹੜੇ ਉਂਗਲੀਆਂ ਮਾਰਦਾ ਸਤਾਰ, ਉਹੀ ਆਵਾਜ਼ ਕੱਢਦੀ ਹੈ, ਉਹੀ ਤਾਲ ਕੱਢਦੀ ਹੈ ਜਿੱਥੇ ਅਸੀਂ ਬੋਲਣਾ ਹੁੰਦਾ, ਜਿਸ ਤਰ੍ਹਾਂ ਤੇ ਸ਼ਬਦ ਗਾਇਨ ਕਰਨਾ ਹੁੰਦਾ। ਤੇਰੇ ਅੰਦਰ ਕੋਈ ਕਿਤਾਬ ਹੈ ਜਿੱਥੋਂ ਪੜ੍ਹਦਾ? ਕਹਿੰਦਾ ਨਹੀਂ ਮਹਾਰਾਜ। ਕਹਿੰਦੇ ਫਿਰ? ਕਹਿੰਦਾ ਮਹਾਰਾਜ ਸੁਧ ਜਿਆ ਜਾਂਦਾ ਮੈਨੂੰ। ਕਹਿੰਦੇ ਜਿਹੜਾ ਸੁਧ ਜਾਂਦਾ ਨੇ ਇਹਨੂੰ ਇਹ ਅਨੁਭਵ ਕਹਿੰਦੇ ਨੇ। ਬੀਬੀ ਨੂੰ ਦੱਸਿਆ ਵੀ ਅੱਜ ਪੰਜ ਪਰਾਹੁਣੇ ਆਉਣੇ ਨੇ ਆਪਣੇ, ਆ ਰਹੇ ਨੇ ਮਹਿਮਾਨ, ਜਿਹੜਾ ਦਾਲ ਸਬਜ਼ੀ ਜਾ ਕੇ ਬਣਾਈ। ਉਹ ਦਾਲ ਸਬਜ਼ੀ ਧਰ ਦਿੰਦੀ ਹੈ, ਨਮਕ ਮਿਰਚ ਪਾਉਣ ਲੱਗਦੀ ਹੈ। ਉਹਨੂੰ ਅਜੇ ਤਾਂ ਪਤਾ ਹੀ ਨਹੀਂ ਵੀ ਕਿੰਨਾ ਨਮਕ ਪਾਉਣਾ, ਕਿਹੜਾ ਉਹਨੇ ਕੁਕਿੰਗ ਕਰੀ ਹੋਈ ਹੈ ਵੀ ਪਤਾ ਹੋਵੇ ਵੀ ਇੰਨਾ ਨਮਕ ਪਾਈਦਾ, ਇੰਨੀ ਮਿਰਚ ਪਾਈਦੀ ਹੈ। ਰੋਜ਼ ਦਾ ਫਾਇਆ ਹੈ ਸਾਡਾ ਇਹਨਾਂ ਗੱਲਾਂ ਨੂੰ। ਉਹਨੂੰ ਆਪਣੇ ਆਪ ਇਹ ਚੁਟਕੀ ਪਾਉਂਦੀ ਪਾਉਂਦੀ ਪਤਾ ਲੱਗ ਜੂ ਵੀ ਬਸ ਜਦ ਹੋਊ ਉਹ ਕਿਹੜੀ ਚੀਜ਼ ਹੈ ਜਿਹੜੀ ਦੱਸਦੀ ਹੈ। ਲਿਖਿਆ ਹੋਇਆ ਤਾਂ ਇਹ ਨਹੀਂ, ਤੋਲਿਆ ਉਹਨੇ ਨਹੀਂ ਹੈ, ਉਹਦੇ ਅੰਦਰ ਜਿਹੜਾ ਔਰਤਨ ਜਿਹਨੂੰ ਅਨੁਭਵ ਕਹਿੰਦੇ ਨੇ ਉਹਨੇ ਕੰਮ ਕਰਿਆ। ਕਹਿਣ ਲੱਗੇ ਮਰਦਾਨਿਆਂ ਪਰਮੇਸ਼ਰ ਤਾਂ ਸਾਰੇ ਹੀ ਹੈ, ਪਰ ਅਨੁਭਵ ਦੀ ਅੱਖ ਜਿਹਨੂੰ ਤੀਸਰਾ ਤਿਲ ਸਾੜ ਰਹੀ, ਤੀਸਰਾ ਨੇਤਰ ਬਿਆਨ ਅੱਖੀਆਂ, ਕਹਿੰਦੇ ਨੇ ਉਹ ਜਿਹੜਾ ਖੁੱਲਿਆ ਨਹੀਂ ਹੈ, ਖੁੱਲ ਨਹੀਂ ਸਕਿਆ, ਹਨੇਰਾ ਕਿਸ ਗੱਲ ਨਹੀਂ ਪਾਇਆ ਹੋਇਆ। ਕਹਿੰਦੇ ਮਾਨਣਾ ਚੀਜ਼ਾਂ ਜਿਹੜਾ ਇਹ ਅਸਲੀਅਤ ਨੂੰ ਛੱਡ ਕੇ ਨਕਲੀ ਚੀਜ਼ ਦੇ ਵਿੱਚ ਪਿਆ ਹੋਇਆ ਹੈ, ਤਾਂ ਇਹਦੀ ਹੋਣ ਤਾਂ ਕੋਈ ਹੈ ਨਹੀਂ। ਇਹਦੀ ਹੋਂਦ ਕੇਵਲ ਮਾਨ ਨੇ, ਅਹੰ ਨੇ ਬਣਾਈ ਹੈ। ਮੈਂ ਪ੍ਰਕਿਰਤੀ ਦੇ ਉੱਤੇ ਜਦੋਂ ਚੇਤਨ ਦਾ ਤੱਤ ਪੈਂਦਾ ਹੈ, ਅਨਾਦੀ ਕਾਲ ਤੋਂ ਪ੍ਰਵਾਹ ਚੱਲਦਾ ਹੈ, ਕਦੇ ਤਾਂ ਇਹ ਬਣ ਜਾਂਦਾ, ਕਦੇ ਹੁੰਦਾ ਹੀ ਨਹੀਂ, ਕਰੋੜਾਂ ਸਾਲ, ਅਰਬਾਂ ਸਾਲ, ਖਰਬਾਂ ਸਾਲ, ਕਦੇ ਫੇਰ ਸਭ ਕੁਝ ਬਣ ਜਾਂਦਾ, ਫੇਰ ਖਰਬਾਂ ਸਾਲ ਨਹੀਂ ਹੁੰਦਾ, ਇਹ ਸਾਈਕਲ ਚੱਲਦਾ ਚਲੀ ਜਾਂਦਾ। ਕੋਈ ਕਹਿ ਨਹੀਂ ਸਕਦਾ ਥਿੱਤਵਾਰ ਨਾ ਜੋ ਵੀ ਜਾਣੇ, ਰੁੱਤਵਾਰ ਨਾ ਕੋਈ ਜਾਣ, ਕਰਤਾ ਸਿੱਟੀ ਕੋ ਸਾਡੇ ਆਪੇ ਜਾਣੇ। ਇਹ ਪ੍ਰਵਾਹ ਲਗਾਤਾਰ ਚੱਲ ਰਿਹਾ, ਇਹ ਰੁਕਣ ਚ ਨਹੀਂ ਆ ਰਿਹਾ। ਤੇ ਹੋਇਆ ਕੀ? ਪ੍ਰਕਿਰਤੀ ਜੜ ਹੈ, ਮਾਇਆ ਜੜ ਹੈ, ਪੰਜ ਤੱਤ ਉਹਦੇ ਵਿੱਚੋਂ ਬਣੇ ਨੇ, ਪੰਜੇ ਤੱਤ ਜੜ ਨੇ। ਪ੍ਰਕਿਰਤੀ ਤੋਂ ਆਕਾਸ਼ ਹੋਇਆ, ਆਕਾਸ਼ ਦੇ ਵਿੱਚੋਂ ਸਾਚੇ ਤੇ ਪਵਨਾ ਵਿਆਹ ਪਵਨ ਹੋਏ, ਪਵਨਾ ਤੇ ਜਲ ਹੋਏ, ਗੈਸਾਂ ਹੋਈਆਂ, ਹਾਈਡਰੋਜਨ ਤੇ ਆਕਸੀਜਨ ਦੇ ਵਿੱਚੋਂ ਜਲ ਬਣਿਆ, ਜਲ ਤੇ ਤ੍ਰਿਪਵਨ ਸਾਜਿਆ। ਉਹ ਅਣਹੋਣ ਦੇ ਵਿੱਚੋਂ ਸਾਰੀਆਂ ਚੀਜ਼ਾਂ ਹੋ ਗਈਆਂ। ਉਹ ਪ੍ਰਕਿਰਤੀ ਦੇ ਉੱਤੇ ਜਿਸ ਤੱਤ ਪਿਆ ਪਿਆ ਉਹਦਾ ਅਸਰ, ਉਸ ਵੇਲੇ ਤਿੰਨ ਕੰਮ ਇਹਦੇ 'ਚ ਆਉਂਦੇ ਨੇ। ਪਹਿਲਾਂ ਤਾਂ ਇਹ ਜੜ ਦੇ ਵਿੱਚ ਗਿਆਨ ਆ ਜਾਂਦਾ, ਸਰੀਰ ਸਾਡਾ ਜੜ ਹੈ, ਚੇਚੇ ਤਾਂ ਨਿਕਲ ਜਾਵੇ ਜੜ ਹੈ ਖਤਮ। ਤੇ ਪੰਜ ਤੱਕ ਪਏ ਨੇ, ਬਣਤਰ ਉਵੇਂ ਜਿਵੇਂ ਹੈ, ਸਭ ਕੁਛ ਉਵੇਂ ਹੀ ਹੈ, ਅੱਖਾਂ ਵੀ, ਕੰਨ ਵੀ, ਨੱਕ ਵੀ ਇਹ ਜੜ ਕਿਉਂ ਹੋ ਗਿਆ? ਇਹਦਾ ਸੰਪਰਕ ਚੇਤਨ ਨਾਲੋਂ ਟੁੱਟ ਗਿਆ। ਜਦੋਂ ਚੇਤਨ ਨਾਲ ਸੰਪਰਕ ਹੁੰਦਾ ਹੈ ਇਹਦਾ ਪ੍ਰਕਿਰਤੀ ਦਾ, ਉਸ ਵੇਲੇ ਤਿੰਨ ਚੀਜ਼ਾਂ ਆਇਆ ਕਰਦੀ ਹੈ। ਪਹਿਲਾਂ ਪ੍ਰਕਾਸ਼ ਅਵੇਅਰਨੈਸ, ਉਹ ਜਿਸ ਵਕਤ ਜਾਗਰਤ ਆ ਗਈ ਪ੍ਰਕਿਰਤੀ ਦੇ ਵਿੱਚ, ਸਤਮੈ ਉਹ ਐਦਾ ਹੈ ਨਹੀਂ ਵੀ ਕੋਈ ਅਸਰ ਨਾ ਹੋਵੇ, ਆਪਸੀ ਸ਼ੀਸ਼ਾ ਹੈ, ਸੂਰਜ ਦੇ ਸਾਹਮਣੇ ਅਸੀਂ ਐਂ ਕਰਦਾ, ਹੇਠਾਂ ਕਾਲਾ ਕੱਪੜਾ ਪਿਆ, ਉਹ ਸੂਰਜ ਦੀਆਂ ਕਿਰਨਾਂ ਦੇ ਨਾਲ ਉਹਦੇ 'ਚ ਹਰਕਤ ਆ ਜਾਣੀਆਂ ਉਹ ਸ਼ੀਸ਼ੇ, ਉਹਨੇ ਐਕਸ਼ਨ ਕੀ ਕਰਨਾ, ਕੱਪੜਾ ਕਰ ਦੇਣਾ। ਉਹਦੇ ਸੂਰਜ ਵੱਲ ਨੂੰ ਤੁਸੀਂ ਕਰਕੇ ਨਾ ਰੱਖੋ, ਕੱਪੜੇ ਦੇ ਉੱਤੇ ਰੱਖੋ, ਵਿੱਚ ਬੜੇ ਹੇਠ ਲਓ, ਕਦੇ ਨਹੀਂ ਹੁੰਦਾ। ਉਹ ਸਰਟਨ ਪੁਆਇੰਟ ਦੇ ਉੱਤੇ ਹੁੰਦਾ ਹੈ, ਜਿਵੇਂ ਪ੍ਰਕਿਰਤੀ ਦੇ ਉੱਤੇ ਜਦੋਂ ਚੇਤਨ ਤੱਤ ਦਾ ਪਰਛਾਵਾਂ ਪੈਂਦਾ ਪੈਂਦਾ, ਉਸ ਵੇਲੇ ਉਹਦੇ ਵਿੱਚ ਅਵੇਅਰਨੈਸ ਆ ਜਾਂਦੀ ਹੈ, ਪ੍ਰਕਾਸ਼ ਆ ਜਾਂਦਾ। ਉਹ ਪ੍ਰਕਾਸ਼ ਦੇ ਵਿੱਚ ਸਭ ਤੋਂ ਪਹਿਲੀ ਫਸਟ ਜਿਹੜੀ ਗੱਲ ਹੈ ਉਹ ਮੈਂ ਆਉਂਦੀ ਹੈ, ਅਹੰ। ਮਹਾਰਾਜ ਕਹਿੰਦੇ ਸਭ ਤੋਂ ਪਹਿਲਾਂ ਹਉਮੈ ਆਉਣ ਕਰਕੇ ਬੰਨਿਆ ਗਿਆ ਹੈ। ਗੱਲ ਸਮਝਣੀ ਚਾਹੀਦੀ ਹੈ ਵੀ ਆਈ ਕਿੱਥੋਂ ਹੈ, ਇਹ ਜਾਵੇ ਕਿਵੇਂ। ਹਉਮੈ ਦੀਰਘ ਰੋਗ ਹੈ, ਦਾਰੂ ਵੀ ਸਮਾਏ। ਮਹਾਰਾਜ ਨੇ ਸਾਫ਼ ਦੱਸਿਆ ਹੋਇਆ, ਅਸੀਂ ਪੜ੍ਹ ਲੈਂਦੇ ਹਾਂ ਦਾਗ ਦੂ ਕੇ ਚੰਗੀ ਤਰ੍ਹਾਂ, ਰੁਕਦੇ ਨਹੀਂ। ਹਾਂ, ਹਮਾ ਕਿੱਥੋਂ ਉੱਗਦਾ, ਕਿੱਥੇ ਜਿਵੇਂ ਜਾਏ, ਆਉਂਦੀ ਕਿੱਥੋਂ ਹੈ, ਕਿੱਥੇ ਕਿਵੇਂ ਜਾਂਦੀ ਹੈ। ਇਹ ਦੀਰਘ ਰੋਗ ਹੈ, ਖਰਬਾਂ ਖਰਬਾਂ ਸਾਲ ਚੱਲਣ ਵਾਲਾ ਬਹੁਤ ਵੱਡਾ ਰੋਗ ਹੈ, ਜਿਹਨੂੰ ਵੱਡਾ ਰੋਗ ਕਹਿੰਦੇ ਨੇ। ਇਹ ਤੋਂ ਵੱਡਾ ਦੁਨੀਆਂ 'ਚ ਹੋਰ ਰੋਗ ਕੋਈ ਨਹੀਂ, ਪਰ ਦਾਰੂ ਇਹਦੇ ਵਿੱਚ ਹੈ ਰੱਖੀ ਹੋਈ। ਉਹ ਜਿਸ ਵਕਤ ਪਹਿਲਾਂ ਹੀ ਹੋਸ਼ ਆਉਂਦੀ ਹੈ ਪ੍ਰਕਿਰਤੀ 'ਚ, ਇਹਦੇ 'ਚ ਕਰੋੜਾਂ ਅਰਬਾਂ ਖਰਬਾਂ ਚਿੱਤ ਨੇ, ਉਹ ਸਾਰੇ ਚਿੱਤ ਜਦ ਅਵੇਅਰਨੈਸ 'ਚ ਆਉਂਦੇ ਨੇ, ਉਹਦੇ 'ਚ ਮੈਂ ਆਉਂਦੀ ਹੈ। ਮੈਂ ਆਉਣ ਨਾਲ ਟੋਟਲ ਜਿਹੜੀ ਹੈ ਚੇਤਨਤਾ, ਉਹਦੇ ਨਾਲ ਵੱਖਰਾ ਹੋ ਕੇ ਵੱਖਰਾ ਸਰਕਲ ਬਣਾ ਲੈਂਦਾ, ਵੱਖਰਾ ਹੋ ਗਿਆ। ਜਿਹਨੂੰ ਦੱਸ ਦੱਸਿਆ ਪੁਰਸ਼ ਵਧਾਤੇ, ਨਾਲੇ ਹਉਮੈ ਪਾਈ, ਉਹਨੇ ਹਉਮੈ ਪਾ ਤੀ, ਹੁਣ ਚੱਕਰ ਸ਼ੁਰੂ ਹੋ ਗਿਆ। ਜਨਮ ਮਰਨ ਸੀ ਕੋ ਹੈ ਰੇ, ਉਹ ਆਵਜ ਹੈ। ਤੀਸਰਾ ਇਹ ਕੰਮ ਕਰਦੀ ਹੈ, ਕਿਰਿਆਸ਼ੀਲ ਹੋ ਜਾਂਦੀ ਹੈ ਉਸੇ ਵੇਲੇ, ਉਸੇ ਵੇਲੇ ਇਹਦੇ 'ਚ ਪਰਿਵਰਤਨ ਹੋਣਾ ਸ਼ੁਰੂ ਹੋ ਜਾਂਦਾ। ਕਿਤੇ ਵੱਧਦੀ ਹੈ, ਰਹਿੰਦੀ ਹੈ, ਫਿਰ ਘੱਟ ਜਾਂਦੀ ਹੈ, ਫਿਰ ਨਾਸ ਹੋ ਜਾਂਦੀ ਹੈ, ਤੱਤਾਂ 'ਚ ਰਲ ਜਾਂਦੇ ਨੇ, ਸਾਈਕਲ ਚੱਲਦਾ। ਇਹ ਚੱਲੀ ਜਾਣਾ ਅਨੰਤੀ ਕਾਲ ਤੋਂ। ਇਹਦੇ ਵਿੱਚ ਸਵਾਲ ਇਹਦੇ ਜਾਣ ਦੀ ਸਾਨੂੰ ਲੋੜ ਨਹੀਂ ਹੈ, ਸਾਨੂੰ ਲੋੜ ਹੈ ਵੀ ਮੈਂ ਕਿੱਥੋਂ ਆ। ਹੁਣ ਆਈ ਤਾਂ ਸਾਨੂੰ ਪਤਾ ਨਹੀਂ, ਮੈਂ ਤਾਂ ਇਹ ਹੋ ਗਿਆ ਵੀ ਮੈਂ ਕਿੱਥੋਂ ਆ ਕੇ ਫਸ ਗਿਆ ਇਹਦੇ 'ਚ। ਮਹਾਰਾਜ ਕਹਿੰਦੇ ਤੂੰ ਆਪਣੇ ਆਪ ਨੂੰ ਪਛਾਣ ਲੈ, ਤੇਰਾ ਛੁਟਕਾਰਾ ਹੋ ਜਾਏਗਾ। ਪਰ ਗੱਲਾਂ ਬਾਤਾਂ ਨਾਲ ਨਹੀਂ ਪਛਾਣਿਆ ਜਾਣਾ, ਲੈਕਚਰ ਦੇ ਕੇ ਨਹੀਂ, ਦੁਨੀਆਂ ਨੂੰ ਰਜਾ ਕੇ ਨਹੀਂ ਪਛਾਣਿਆ ਜਾਣਾ। ਇਹਦਾ ਖਾਸ ਤਰੀਕਾ ਹੈ ਜੋ ਇਹ ਸ਼ਬਦ ਦੇ ਵਿੱਚ ਦੱਸਿਆ। ਮਹਾਰਾਜ ਨੇ ਸ਼ਬਦ ਸੁਣਿਆ ਸਾਰਿਆਂ ਨੇ, ਕਿਸੇ ਨੂੰ ਸਮਝ ਆਈ, ਕਿਸੇ ਨੂੰ ਨਾ ਆਈ, ਵਿਆਖਿਆ ਇਹਦੀ ਬੇਅੰਤ ਵੱਡੀ ਹੈ, ਕਿਤਾਬ ਪੂਰੀ ਲਿਖੀ ਜਾ ਸਕਦੀ ਹੈ ਇੱਕੋ ਸ਼ਬਦ। ਹੁਣ ਮਹਾਰਾਜ ਨੇ ਤੱਤ ਦੀ ਗੱਲ ਸਮਝਾਈ, ਕਹਿੰਦੇ ਪਿਆਰਿਆ ਜਿਹੜਾ ਤੂੰ ਮੈਂ ਕਹਿੰਦਾ ਤਾਂ ਇਹਨੂੰ ਸਦੂ ਕਿਸੇ ਤਰੀਕੇ ਨਾਲ ਇਹ ਚੋਂ ਨਿਕਲ, ਇਹ ਤੈਨੂੰ ਬੰਨੀ ਬੈਠੀ ਹੈ। ਮੈਂ ਸਿੱਖਾਂ, ਮੈਂ ਪਾਠ ਕਰਦਾ, ਪਾਠ ਕਰਨ ਵਾਲਿਆਂ ਨੂੰ ਵੀ ਮਾਣ ਹੁੰਦਾ ਵੀ ਆ ਸੁੱਤੇ ਪਏ ਨੇ। ਮਹਾਰਾਜ ਨੇ ਸਮਝਾਇਆ ਵੀ ਸੁੱਤਿਆਂ ਜਾਗਦਿਆਂ ਦੀ ਗੱਲ ਨਹੀਂ ਹੁੰਦੀ, ਗੱਲ ਹੁੰਦੀ ਹੈ ਮਿਹਰ ਦੀ। ਇੱਕ ਜਾਗਣ ਦੇ ਨਾਲ ਲੈਣ ਨਿਕਲਣਾ ਸੁੱਤਿਆਂ ਦੇ ਸਾਲ, ਇਹਦਾ ਮੈਨੂੰ ਮਾਣ ਪਹਿਲਾਂ ਹੋ ਗਿਆ ਵੀ ਮੈਂ 2 ਵਜੇ ਉੱਠਦਾ, ਮੇਰਾ ਪੜੋਸੀ ਦਿਨ ਕਿਹੜੇ ਉੱਠਦਾ। ਇਹ ਨਹੀਂ ਕਹਿੰਦਾ ਰੱਬ ਦੇ ਦਰਬਾਰ ਤੇ ਵਿੱਚ ਪੈਂਦੀਆਂ, ਉਹ ਤੇਰੀ ਸਾਧਨਾ ਹੈ। ਸਾਧਨਾ ਜੇ ਮੈਂ ਤੋਂ ਰਹਿਣਾ ਤਾਂ ਛੁੱਟ ਜਾਏਗਾ, ਜੇ ਮੈਂ ਨਾਲ ਫਿਰ ਨਹੀਂ ਛੁੱਟਦਾ, ਫਿਰ ਉਹ ਫਲ ਬਣ ਜਾਂਦਾ ਉਹਦਾ। ਮਹਾਰਾਜ ਕਹਿੰਦੇ ਵੀ ਪਿਆਰਿਆ ਜੇ ਛੁੱਟਣਾ ਹੈ ਨਾ, ਤੂੰ ਪਰਮ ਪੁਰਖ ਦੀ ਜਿਹੜਾ ਸਭ ਤੇ ਉੱਚਾ ਪੁਰਖ ਹੈ ਨਾ, ਮਿੱਤਰ ਹੈ, ਸੱਚਾ ਮਿੱਤਰ। ਸੱਚਾ ਮਿੱਤਰ ਕਿਹੜਾ ਹੈ? ਮਹਾਰਾਜ ਕੱਚੇ ਮਿੱਤਰ ਵੀ ਹੈਗੇ। ਮਹਾਰਾਜ ਕਹਿੰਦੇ ਕੱਚੇ ਮਿੱਤਰਾਂ ਦੀ ਗੱਲ ਛੱਡਦੇ, ਨਾਨਕ ਕਚੜਿਆ ਸੋ ਤੋੜ, ਤੋੜ ਸੱਜਣ ਸੰਤ ਪੱਕਿਆ। ਇੱਥੇ ਸੰਤ ਦਾ ਅੱਖਰ ਵਰਤਿਆ, ਹਰ ਬੰਦਾ ਹੀ ਸੰਤ ਕਹਾਉਣਾ ਸ਼ੁਰੂ ਕਰਦਾ। ਇਹ ਬਹੁਤ ਬੁਰੀ ਬਾਤ ਹੋਈ ਹੋਈ ਹੈ, ਉਹ ਆਪ ਤਾਂ ਫਸੇ ਨੇ, ਲੋਕਾਂ ਨੂੰ ਵੀ ਧੋਖਾ ਹੋ ਜਾਂਦਾ। ਸੰਤ ਜੇ ਮੰਨਣਾ ਗੁਰੂ ਗ੍ਰੰਥ ਸਾਹਿਬ ਨੂੰ ਮੰਨ ਲਓ, ਬਹੁਤ ਵਧੀਆ, ਸੇਫ ਰਹਾਂਗੇ ਆਪਾਂ। ਬੰਦਾ ਸੰਤ ਨਹੀਂ ਹੁੰਦਾ, ਬੰਦੇ ਦੇ ਵਿੱਚ 3 ਗੁਣ ਚੱਲਦੇ ਨੇ, ਰਜੋ ਗੁਣ, ਤਮੋ ਗੁਣ, ਸਤੋ ਗੁਣ। ਜੇ ਉਹ 4th ਪਦ ਦੇ ਵਿੱਚ ਨਹੀਂ ਪਹੁੰਚਿਆ, ਉਹਦੇ ਡਿਗਣ ਦਾ ਸਕੋਪ ਹੈ, ਗਿਰ ਜਾਏਗਾ ਉਹ। ਜਦੋਂ ਮਾਫ ਹਾਲਾਤ ਆਉਣਗੇ ਉਹਦੀ ਰੁਚੀਆਂ ਦੇ ਨਾਲ, ਉੱਥੇ ਗਿਰ ਜਾਏਗਾ। ਫਿਰ ਸੰਤ ਸਾਹਿਬ ਕਹਾਇਆ ਨਾ ਉਹਨੇ, ਅਸੀਂ ਭਾਈ ਸਾਹਿਬ ਸੰਤ ਜੀ ਨਾਮ ਲੈਂਦੇ ਹਾਂ। ਮੈਂ ਉਹ ਕਹਿੰਦੇ ਉਸ ਪੁਰਖ ਦੇ ਲੜ ਲੱਗ ਜਿਹੜੇ ਪੱਕੇ ਨੇ। ਇੱਕ ਨਰਦਾ ਤਾਂ ਉਹਨੇ ਪਾਸੇ ਦੇ ਵਿੱਚ ਜਿਹੜੀਆਂ ਘੁੰਮਦੀਆਂ ਫਿਰਦੀਆਂ, ਕਹਿੰਦੇ ਅਜੇ ਪੱਕੀ ਨਹੀਂ ਹੈ, ਪੁੱਗੀ ਨਹੀਂ ਹੈ ਨਰਕ, ਸਾਰੇ ਪਾਸਾ ਖੇਡਣ ਵਾਲੇ ਜਾਣਦੇ ਨੇ। ਇੱਕ ਨਰਕ ਉਹ ਹੈ ਜਿਹੜੀ ਆਪਣਾ ਸਫ਼ਰ ਤੈਅ ਕਰਕੇ ਮਰਦੀ ਮਾਰਦੀ ਚੱਲਦੀ ਚੱਲਦੀ ਆ ਕੇ ਉਹ ਸੈਂਟਰ ਦੇ ਵਿੱਚ ਆ ਜਾਂਦੀ ਹੈ, ਉਹ ਪੱਕੇ ਹੋ ਗਏ, ਦੋਵੇਂ ਕੱਚੇ। ਖੇਡਣ ਵਾਲੇ ਕਹਿੰਦੇ ਮੈਂ ਜੀ ਪੱਕੀ ਨਰਕ ਨੂੰ ਕੱਚੀ ਕਰਦਾ ਹਾਂ, ਉਹ ਫੇਰ ਚਲਾ ਲੈਂਦੇ ਨੇ। ਉਹ ਇੱਕ ਆਈਡੀਆ ਹੈ ਜਿੱਥੋਂ ਅਸੀਂ ਗੱਲ ਸਮਝ ਲੈਂਦੇ ਹਾਂ, ਪੱਕੇ ਉਹ ਨੇ ਜਿਹਨਾਂ ਦਾ ਜੰਮਣ ਮਰਨ ਖਤਮ ਹੋ ਗਿਆ, ਜਿਹਨਾਂ ਨੂੰ ਪਰਮੇਸ਼ੁਰ ਇੱਥੇ ਉੱਥੇ ਹਰ ਥਾਂ ਦੇ ਉੱਤੇ ਖੁੱਲੀਆਂ ਅੱਖਾਂ ਨਾਲ ਨਜ਼ਰ ਆ ਗਏ, ਬਾਕੀ ਸਾਰੇ ਕੱਚੇ, ਚਾਹੇ ਲੈਕਚਰ ਦਿੰਦੇ ਨੇ, ਚਾਹੇ ਕੀਰਤਨ ਕਰਦੇ ਨੇ, ਚਾਹੇ ਉਹਨਾਂ ਦੇ ਗਲੇ ਬਹੁਤ ਵਧੀਆ ਨੇ, ਚਾਹੇ ਵਿਆਖਿਆ ਕਮਾਲ ਕਰਦੇ ਦੀ ਹੈ, ਲੇਕਿਨ ਜੇ ਅੰਦਰ ਜੋਤ ਨਹੀਂ ਨਾ ਜਗੀ, ਜਾਣੀ ਨਹੀਂ, ਗੱਲ ਪਛਾਣੀ ਨਹੀਂ ਹੈ ਤਾਂ ਕੱਚਿਆਂ ਵਿੱਚ ਹੈ। ਅਸੀਂ ਉਪਦੇਸ਼ ਕਰਦੇ ਹਾਂ ਵੀ ਕੱਚਿਆਂ ਨਾਲ ਤੋੜ ਲਾ ਕੇ ਕੱਚੇ ਹਾਂ, ਦੋਏ ਨੂੰ ਕੀ ਉਪਦੇਸ਼, ਜਿਹੜਾ ਹੈ ਜੀ ਕੱਚਾ ਫਿਰ ਉਹ ਕਹਿੰਦੇ ਵੀ ਮੇਰੇ ਨਾਲ ਤੋੜ ਲਓ, ਮੇਰੇ ਨਾਲ ਤਾਂ ਨਾ ਲੱਗੋ, ਮੈਂ ਤਾਂ ਕੱਚਾ, ਇੰਨੀ ਜ਼ਰੂਰਤ ਕਿਸੇ 'ਚ ਹੀ ਹੈ ਜਿਹੜਾ ਸਾਫ਼ ਸਾਫ਼ ਇਹ ਗੱਲ ਕਹਿ ਦੇਵੇ, ਨਾ ਆਪ ਧੋਖਾ ਖਾਵੇ ਨਾ ਕਿਸੇ ਨੂੰ ਧੋਖਾ ਦੇਵੇ। ਉਹ ਕਹਿੰਦੇ ਕੱਚੜੇ ਉਸ ਨੂੰ ਤੋੜ, ਹੁਣ ਫਿਰ ਮਹਾਰਾਜ ਤੋੜ ਕੇ ਕੋਈ ਸਾਥੀ ਤਾਂ ਬਣਾਉਣਾ, ਕਹਿੰਦੇ ਢੂੰਡ ਸੱਜਣ ਸੰਤ ਪੱਕਿਆ, ਉੱਗੀਆਂ ਹੋਈਆਂ ਰੂਹਾਂ ਤੋਂ ਜੇ ਲੱਭ ਜਾਵੇ, ਉਹ ਜੇ ਤੈਨੂੰ ਲੱਭ ਗਿਆ ਨਾ, ਉਹ ਰਸਤਾ ਦੱਸ ਸਕਦਾ ਹੈ, ਦੂਜਾ ਕੋਈ ਦੱਸ ਨਹੀਂ ਸਕਦਾ ਤੈਨੂੰ ਰਾਹ ਇਸ ਚੀਜ਼ ਦਾ। ਉੱਥੇ ਕਰੀਏ ਕੀ, ਕਹਿੰਦੇ ਪਹਿਲਾਂ ਤਾਂ ਮੈਂ ਛੱਡੀ ਉਹਦੇ ਚਰਨਾਂ ਜਾ ਕੇ, ਮੈਂ ਜੇ ਬਣਿਆ ਰਿਹਾ, ਮੈਂ ਗਿਆਨੀ ਹਾਂ, ਮੈਂ ਲੈਕਚਰਾਰ ਹਾਂ, ਮੈਂ ਸੰਤ ਹਾਂ, ਮੈਨੂੰ ਲੋਕ ਬਹੁਤ ਚੰਗਾ ਕਹਿੰਦੇ ਨੇ, ਮੈਂ ਮਾਲਦਾਰ ਹਾਂ, ਮੈਂ ਵੱਡਾ ਅਫਸਰ ਹਾਂ, ਇਹ ਤਾਂ ਗੱਲਾਂ ਦੁਨੀਆਂ ਦੀਆਂ ਨੇ ਸਾਰੀਆਂ, ਮੈਂ ਦੂਜੀਆਂ ਗੱਲਾਂ ਲੈਣਾ ਜਿਹੜੀਆਂ ਛੱਡਣੀਆਂ ਔਖੀਆਂ, ਮੇਰੇ ਸ਼ਕਤੀ ਹੈ, ਮੈਂ ਉੜ ਜਾਂਦਾ, ਮੈਂ ਗੁਪਤ ਹੋ ਜਾਂਦਾ, ਮੇਰਾ ਵਚਨ ਸ਼ੁੱਧ ਹੋ ਜਾਂਦਾ, ਅਤੇ ਕੁਛ ਨਹੀਂ ਹੈਗੀਆਂ ਗੱਲਾਂ ਐਵੇਂ ਫੋਕੀਆਂ ਨੇ ਸਾਰੀਆਂ। ਪਹਿਲਾਂ ਪੱਕਾ ਹੈ ਨਾ, ਉਹ ਇਹਨਾਂ ਗੱਲਾਂ 'ਤੇ ਵਾਪ ਹੁੰਦਾ, ਚੌਥੇ ਪਾਸ 'ਚ ਰਹਿੰਦਾ, ਤਿੰਨ ਗੁਣਾਂ ਦੇ ਅਧੀਨ ਨਹੀਂ ਹੁੰਦਾ, ਤਿੰਨ ਗੁਣਾਂ ਦੇ ਅਧੀਨ ਵਾਲਾ ਦਾਵਾਂ ਡੋਲ ਰਹਿੰਦਾ ਹਮੇਸ਼ਾ। ਉਹ ਕਹਿੰਦੇ ਪੱਕਾ ਢੋਲ ਲੈ, ਫੇਰ ਕੀ ਗੱਲ, ਕਹਿੰਦੇ ਮੈਂ ਛੱਡ ਦੇ, ਮੇਤੇ ਤਾਂ ਮਹਾਰਾਜ ਛੱਡੀ ਨਹੀਂ ਜਾਂਦੀ, ਮੈਂ ਤਾਂ ਲੱਖਾਂ ਯਤਨ ਕਰ ਲਏ, ਪੜ੍ਹ ਕੇ ਵੀ ਥੱਕ ਗਿਆ, ਵੇਦ ਵੀ ਬਾਲੇ, ਸ਼ਾਸਤਰ ਵੀ ਬਾਲੇ, ਕਿਤਾਬਾਂ ਛੱਡੀਆਂ ਹੀ ਨਹੀਂ ਜਿਹੜੀ ਨਾ ਮੈਂ ਪੜ੍ਹੀ ਹੋਵੇ। ਮਹਾਰਾਜ ਕਹਿੰਦੇ ਪੜ੍ਹਿਆ ਤੋਂ ਤਾਂ ਹੋਰ ਵੱਧਦੀ ਹੈ, ਤਾਂ ਹੋਰ ਸੰਗਲ ਪਾ ਲਏ ਆਪਣੇ, ਬਹੁਤਾ ਤੈਨੂੰ ਗਿਆਨ ਹੋ ਗਿਆ, ਤੇਰੀ ਤਿੱਖੀ ਸ਼ੁੱਧ ਹੋ ਗਈ, ਪਿਆਰਿਆ ਤੂੰ ਤਾਂ ਹੋਰ ਬੰਨਿਆ ਗਿਆ, ਪੜ੍ਹਿਆ ਨਾਲ ਦੀ ਹੈ ਜਾਣੀ। ਇਹ ਜਾਣ ਦਾ ਇੱਕੋ ਹੀ ਤਰੀਕਾ ਹੈ ਵੀ ਲਿਵ ਦੀ ਅਵਸਥਾ 'ਚ ਆ ਜਾਵੇ, ਤੈਨੂੰ ਸੰਗਤ ਮਿਲ ਜਾਵੇ, ਕਬ ਹੂੰ ਸਾਰ ਸੰਗਤ ਏ ਪਾਵ, ਦਸ ਜਨਮ, ਵੀਹ ਜਨਮ, ਪੰਜਾਹ ਜਨਮ ਘੁੰਮਦੇ ਘੁੰਮਦੇ ਨੂੰ ਅਸ਼ਟਪਦੀ ਬੜੇ ਬੜੇ ਧਿਆਨ ਦੇ ਨਾਲ, ਕਿਤੇ ਵੱਡਾ ਰਾਜਾ ਬਣ ਜਾਂਦਾ, ਕਿਤੇ ਬੁਖਾਰੀ ਬਣ ਜਾਂਦਾ, ਕਿਤੇ ਵਿਦੇਸ਼ਕ ਬਣ ਜਾਂਦਾ, ਕਿਤੇ ਕੁਛ ਕਰਦਾ, ਕਿਤੇ ਆਤਮ ਗਿਆਨੀ ਹੈ, ਛੁੱਟਿਆ ਤਾਂ ਫਿਰ ਨਾ, ਫਿਰ ਵੀ ਗੇੜੇ ਹੀ ਖਾਂਦਾ ਫਿਰਦਾ, ਕਹਿੰਦਾ ਕਦੋਂ ਕਦੇ ਪੁੱਗਿਆ ਹੋਇਆ ਮਿਲ ਜਾਵੇ, ਕਬ ਹੂੰ ਸਾਰ ਸੰਗਤ ਦੇ ਪਾਰ, ਉਸ ਸਥਾਨ ਤੇ ਬਾਹਰ ਨਾ ਹੋਏਗਾ ਕੀ, ਕਹਿੰਦੇ ਤੇਰਾ ਅਨੁਭਵ ਜਾਗ ਪਏਗਾ, ਅੰਤਰ ਹੋਏ ਗਿਆਨ ਪ੍ਰਕਾਸ਼। ਉਹਦੇ ਵਾਸਤੇ ਵੇ ਦੱਸਿਆ ਗਿਆ ਹੈ ਸ਼ਬਦ ਦੇ ਅੰਦਰ, ਜੇ ਦੁਬਾਰਾ ਪੜ੍ਹੋ, ਹੁਣ ਟਾਈਮ ਨਹੀਂ ਹੈ, ਟਾਈਮ ਫਟਾਫਟ ਜਾ ਰਿਹਾ, ਜਿੰਨਾ ਮੈਂ ਦੱਸਣਾ ਇਸੇ ਸ਼ਬਦ ਦੇ ਉੱਤੇ ਘੰਟੇ ਲੱਗ ਜਾਣ। ਇਹਦੇ ਜਿਹੜਾ ਮੇਰੇ ਯਾਦ ਹੈ ਨਾ, ਸਾਰਾ ਨਹੀਂ ਮੇਰੇ ਯਾਦ, ਮੈਂ ਤਾਂ ਦੋ ਤੁਕਾਂ ਬੜੀ ਮੁਸ਼ਕਲ ਨਾਲ ਯਾਦ ਰੱਖੀਆਂ ਨੇ। ਉਹ ਇਹ ਮਾਣ ਦਾ ਤਰੀਕਾ, ਆਪਣੀ ਹੋਣ ਦਾ ਮਾਣ ਛੱਡ ਦਿਓ, ਆਪਣੀ ਹੋਣ ਦਾ ਮਾਣ ਛੱਡ ਦਿਓ, ਆਈ ਐਮ ਨਥਿੰਗ, ਜ਼ਬਾਨ ਨਾਲ ਨਾ ਕਹਿ, ਪ੍ਰੈਕਟੀਕਲੀ ਹੋ ਜਾਏ ਇਸ ਚੀਜ਼ ਦੇ ਅੰਦਰ। ਫਿਰ ਦੂਜਾ ਸ਼ਰਨ ਤਰੀਜਾ, ਸਭ ਕੁਛ ਛੱਡ ਕੇ ਉਹਦੀ ਸ਼ਰਨ ਵਿੱਚ ਆ ਜਾ, ਫਿਰ ਅਗਲਾ ਸਟੈਪ ਆ ਗਿਆ ਵੀ ਉਹਨੇ ਚੰਗਾ ਵੀ ਕਰਨਾ ਮਾੜਾ ਵੀ ਕਰਨਾ, ਫਿਰ ਭਲਾ ਕਿਵੇਂ ਬਣਾਏ, ਭਲਾ ਬਣਾਇਆ ਗੁਰੂ ਦਸ਼ਰੇਸ਼ ਕਿਸਾਨ ਨੇ, ਡੋਲਦੇ ਦੇਖੇ ਨੇ ਮੈਂ ਸਾਰੇ ਇਤਿਹਾਸ ਪੜ੍ਹ ਕੇ ਦੇਖੇ ਨੇ, ਡੋਲ ਜਾਂਦੇ ਨੇ। ਇਹ ਗੁਰੂ ਦਸਵੇਂ ਪਾਤਸ਼ਾਹ ਜੀ ਜਿਹਨੇ ਕਹਿਤਾ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਇਹ ਲਾਈਨ ਪੜ੍ਹ ਕੇ ਇਹ ਲੱਗਦਾ ਵੀ ਹੁਣ ਗੁਰੂ ਮਹਾਰਾਜ ਕਹਿਣਗੇ ਵੀ ਸਾਹਿਬਜ਼ਾਦੇ ਵੀ ਸ਼ਹੀਦ ਹੋ ਗਏ, ਸਿੰਘ ਵੀ ਸ਼ਹੀਦ ਹੋ ਗਏ, ਮੈਂ ਤਾਂ ਤੇਰਾ ਭੇਜਿਆ ਹੋਇਆ ਇੱਥੇ ਆਇਆ ਸੀ, ਕਹਿ ਕਿਹਾ ਸੀ ਮੈਂ ਆਪਣਾ ਸੁੱਤ ਤੋੜੇ ਨਵਾਜਾ ਪੰਥ ਪ੍ਰਚਾਰ ਕਰੇ ਕੋ ਸਾਦਾ ਸਾਜਾ ਜਾਏ ਤਾਂ ਤੁਮ ਧਰਮ ਵਿਸਾਰੋ ਕੋਧ ਕਰਨ ਤੇ ਲੋਕ ਬਿਗਾੜੋ। ਹੇ ਪ੍ਰਭੂ ਮੈਂ ਤਾਂ ਖਾਲਸਾ ਪਿਓਰ ਮੈਨ ਲਿਆਂਦਾ ਇੱਥੇ ਆਦਰਸ਼ ਜਿਹੜਾ ਹੋਮੇ ਤੋਂ ਰਹਿਤ ਪੂਰਾ ਆਤਮ ਗਿਆਨੀ ਹੈ ਉਹਨੂੰ ਮੈਂ ਫਾਰਸੀ ਦਾ ਅੱਖਰ ਵਰਤਿਆ ਖਾਲਸਾ ਬ੍ਰਹਮ ਗਿਆਨੀ ਮੈਂ ਪੈਦਾ ਕਰਿਆ ਤੇ ਤੇਰਾ ਆਦਰਸ਼ ਪੂਰਾ ਕਰਿਆ ਤੇ ਕਿਹੜਾ ਮੈਂ ਗੁਨਾਹ ਕਰਿਆ ਸੀ ਜਿਹਦੇ ਕਰਕੇ ਅਨੰਦਪੁਰ ਸਾਹਿਬ ਚ ਮੈਨੂੰ ਇੰਨੀਆਂ ਤਕਲੀਫਾਂ ਆਈਆਂ 14 ਵਾਰੀ ਮੇਰੇ ਤੇ ਫੌਜਾਂ ਚੜਾਈਆਂ ਮਾਤਾ ਜੀ ਕਿਧਰੇ ਚਲੇ ਗਏ ਛੋਟੇ ਬੱਚੇ ਕਿਧਰੇ ਗਏ ਵੱਡੇ ਮੇਰੇ ਅੱਖਾਂ ਦੇ ਸਾਹਮਣੇ ਸ਼ਹੀਦ ਹੋ ਗਏ। ਸ਼ਿਕਵਾ ਦੇਣਾ ਸੀ ਕਮਜ਼ੋਰ ਹੁੰਦਾ ਸ਼ਿਕਵਾ ਦਿੰਦਾ ਵੀ ਤੈਂ ਮੇਰੇ ਨਾਲ ਚੰਗੀ ਕਰੀ ਇੱਥੇ ਭੇਜ ਕੇ ਮੇਰੀ ਰਾਖੀ ਨਹੀਂ ਕਰੀ ਉਹ ਬੜਿਆਈ ਫੇਰ ਉੱਛਲਦੀ ਰਹੀ ਵੱਡੀ ਬਣ ਗਈ ਤੇ ਚੰਗਿਆਈ ਨੂੰ ਤੈਂ ਜਿਹਨੂੰ ਕਹਿੰਦਾ ਇਹਦੀ ਕਦੇ ਹਾਰ ਨਹੀਂ ਹੁੰਦੀ ਜਿਲਦੇ ਹੋਵੇ ਬਲ ਸੋ ਕਰੇ ਨਾ ਹਾਰਦਾ ਮੈਨੂੰ ਤਾਂ ਇਕੱਲੇ ਨੂੰ ਕਰਕੇ ਇੱਥੇ ਪਾ ਦਿੱਤਾ। ਇਸ ਵੇਲੇ ਮੇਰਾ ਕੋਈ ਅਟੈਂਡੈਂਟ ਵੀ ਨਹੀਂ ਜਿਹੜਾ ਮੇਰੇ ਉੱਤੇ ਕੱਪੜਾ ਲਿਆ ਕੇ ਦੇ ਦੇਵੇ ਖਾਣ ਨੂੰ ਕੁਛ ਲਿਆ ਦੇ ਪੈਰ ਮੇਰੇ ਨਹੀਂ ਚੱਲ ਸਕਦੇ ਸਾਡੇ ਹੋਏ ਪਏ ਨੇ ਪ੍ਰੋਟੈਕਸ਼ਨ ਮੇਰੇ ਕੋਲ ਕੋਈ ਨਹੀਂ ਹੈ ਕਿਲ੍ਹੇ ਵਿੱਚ ਮੈਂ ਨਹੀਂ ਹਾਂ ਪੈਣ ਨੂੰ ਮੇਰੇ ਕੋਲ ਕੋਈ ਜਗ੍ਹਾ ਨਹੀਂ ਹੈ ਗਿੱਲਾ ਥਾਵਾਂ ਜਿੱਥੇ ਮੈਂ ਪਿਆ ਨਾ ਕੋਈ ਸ਼ਿਕਵਾ ਗੱਲ ਸਮਝਣ ਵਾਲੀ ਹੈ ਇੱਥੇ ਐਵੇਂ ਗਾ ਕੇ ਪੜ੍ਹ ਲੈਣ ਨਾਲ ਕੁਛ ਨਹੀਂ ਹੁੰਦਾ। ਉਹ ਕਹਿੰਦੇ ਮਿੱਤਰ ਵਿਆਹੇ ਨੂੰ ਹਾਲ ਮਰੀਜ਼ਾਂ ਦਾ ਕਹਿਣਾ ਤੁਧ ਮੈਨੂੰ ਰੋਗ ਰਜ਼ਾਈਆਂ ਦਾ ਓਡਣ ਨਾਗ ਮਾਸਾਂ ਦੇਣਾ ਫਿਰ ਵਾਹਿਗੁਰੂ ਜੇ ਮੈਂ ਤੇਰੇ ਨਾਲ ਟੁੱਟ ਕੇ ਨਾ ਬਹੁਤ ਵਧੀਆ ਚੀਜ਼ਾਂ ਖਾਵਾਂ ਪੀਵਾਂ ਮੈਨੂੰ ਉਹ ਕੁਛ ਨਹੀਂ ਹੈਗੀ ਨਿਰੰਤਰ ਰੋਗ ਹੈ ਤੇ ਜਿਹੜਾ ਮੈਂ ਸੁੱਖ ਦੇ ਨਾਲ ਰਹਿਣਾ ਉਹ ਨਾਗਾਂ ਦੇ ਨਾਲ ਰਹਿਣ ਦੇ ਬਰਾਬਰ ਹੈ ਕਿਉਂਕਿ ਤੂੰ ਭੁੱਲਿਆ ਹੋਇਆ ਅਸੀਂ ਤਾਂ ਨਹੀਂ ਕਹਿੰਦੇ ਕਦੇ ਪਰ ਤਾਂ ਰੱਬ ਯਾਦ ਹੀ ਨਹੀਂ ਆਉਂਦਾ ਕਦੇ ਉਹ ਪਿਆਰਾ ਕਦੇ ਵੀ ਸਾਨੂੰ ਪਿਆਰਾ ਨਹੀਂ ਲੱਗਿਆ ਅੱਜ ਤੱਕ ਸ਼ਿਕਵਾ ਹੀ ਕਹਿੰਦਾ ਉਹਦੇ ਕੋਲ ਮੰਗਦੇ ਹੀ ਰਹਿੰਦੇ ਹਾਂ ਤੇ ਮੈਨੂੰ ਕਿਉਂ ਬਿਮਾਰ ਕਰਿਆ ਸੂਲ ਸਰਾਈ ਖੰਜਰ ਪਿਆਲਾ ਇਹ ਖਾਣ ਪੀਣ ਦੀਆਂ ਗੱਲਾਂ ਆ ਗਈਆਂ ਬੈਂ ਕਸਾਈਆਂ ਦਾ ਸਹਿਣਾ ਜਿਵੇਂ ਬੱਕਰੇ ਦੀ ਗਰਦਨ ਮਰੋੜਦਾ ਕਸਾਈ ਐਂ ਦੇ ਚੰਗੀਆਂ ਖੁਰਾਕਾਂ ਤੇਰੇ ਬਿਨਾਂ ਮੈਂ ਖਾ ਪਿਆਰ ਦਾ ਸਾਨੂੰ ਸੱਥਰ ਚੰਗਾ ਮੈਨੂੰ ਅੱਜ ਦਾ ਤਾਂ ਗਿੱਲਾ ਸੌਂ ਦਿੱਤਾ ਨਾ ਮੀਂਹ ਪਿਆ ਹੋਇਆ ਠਰਿਆ ਹੋਇਆ ਬੀਵੀ ਚੱਲਦੀ ਆ ਹੱਥ ਮੁੜਦੇ ਜਾਂਦੇ ਨੇ ਇਹ ਮੈਂ ਬੜਾ ਖੁਸ਼ ਹੋ ਕੇ ਐਕਸੈਪਟ ਕਰਿਆ ਕਿਉਂਕਿ ਤੂੰ ਦਿੱਤਾ ਨਹੀਂ ਮੇਰੇ ਮਿੱਤਰ ਨੇ ਦਿੱਤਾ ਸਦਾਮੇ ਤੇ ਕ੍ਰਿਸ਼ਨ ਮਹਾਰਾਜ ਦੀ ਸਾਖੀ ਆਉਂਦੀ ਹੈ ਮਿੱਤਰ ਪੜ ਕੇ ਕ੍ਰਿਸ਼ਨ ਮਹਾਰਾਜ ਮਿੱਤਰ ਸੀ ਸੁਦਾਮਾ ਮਿੱਤਰਤਾ ਚ ਫੇਰ ਹੋਇਆ ਉਹ ਜਿਸ ਵਕਤ ਸੁਦਾਮਾ ਜਾਂਦਾ ਉੱਥੇ ਉਹਦੇ ਫਟੀ ਹੋਈ ਧੋਤੀ ਪਾਈ ਹੋਈ ਸੀ ਪੈਰਾਂ ਜੁੱਤੀ ਨਹੀਂ ਸੀ ਕੰਡੇ ਕੰਡੇ ਲੱਗੇ ਹੋਏ ਸੀ ਜ਼ਖਮੀ ਹੋਏ ਹੋਏ ਪੈਰ ਥਾਂ ਥਾਂ ਤੋਂ ਤੁਰਦਾ ਵੀ ਬੜੀ ਮੁਸ਼ਕਲ ਨਾਲ ਸੀ ਭੁੱਖ ਦਾ ਮਾਰਿਆ ਦਾਵਾ ਡੋਲ ਸੀ ਤੇ ਉੱਥੇ ਉਹਨੇ ਸੁਨੇਹਾ ਭੇਜਿਆ ਵੀ ਮੈਂ ਕ੍ਰਿਸ਼ਨ ਮਹਾਰਾਜ ਨੂੰ ਮਿਲਣਾ ਪਹਿਲਾਂ ਤਾਂ ਜਿਹੜੇ ਸੀਗੇ ਚੌਕਦਾਰ ਪਹਿਰੇਦਾਰ ਉਹ ਕਹਿੰਦੇ ਜਾਜਾ ਕਹਿੰਦੇ ਕਿਹੜਾ ਧਾ ਮੂੰਹ ਤੇਰਾ ਕ੍ਰਿਸ਼ਨ ਨੂੰ ਮਿਲਣਾ ਬਹੁਤ ਮਿੰਤਾਂ ਬੇਨਤੀਆਂ ਕਰੀਆਂ ਇੱਕ ਦੇ ਮਨ 'ਚ ਆਇਆ ਵੇ ਚਲੋ ਆਪਾਂ ਕਹਿ ਦਿੰਦੇ ਹਾਂ ਕ੍ਰਿਸ਼ਨ ਮਹਾਰਾਜ ਨੂੰ ਜਾ ਕੇ ਆਪਣਾ ਕੀ ਹਰਜ ਹੈ ਇਸ ਗੱਲ ਦੇ ਅੰਦਰ ਸੋਚਣਾ ਹੁੰਦਾ ਸੀ ਤੈਨੂੰ ਕੌਣ ਚੱਲਦਾ ਗੰਗਾ ਗਿੱਟੀਆਂ ਵੀ ਮੈਂ ਕਿਵੇਂ ਪਹੁੰਚਾਂ ਕੌਣ ਮਿਲਾਵੇ ਉੱਥੇ ਨਚਾਓ ਮਿਲਾਓ ਕਿਹੜਾ ਮੈਨੂੰ ਅਤੇ ਉਹ ਬਾਦਸ਼ਾਹ ਮੈਂ ਗਰੀਬ ਬ੍ਰਾਹਮਣ ਹਾਂ ਉੱਥੇ ਅੰਦਰ ਸੁਨੇਹਾ ਦੇਣ 'ਚ ਦੇਰ ਹੋ ਗਈ ਇਹ ਗੁੱਸਾ ਆ ਗਿਆ ਉਹ ਜੇ ਤਾਂ ਸਹੀ ਮਿੱਤਰ ਹੁੰਦਾ ਆਪਣੇ ਪਿਆਰੇ ਦਾ ਦਰ ਨਾ ਛੱਡਦਾ ਵੀ ਮੈਂ ਨਹੀਂ ਕਹਿਣਾ ਮੇਰਾ ਪਿਆਰਾ ਇਸਦੇ ਅੰਦਰ ਬੈਠਾ ਤੁਸੀਂ ਖਬਰ ਕਰਨੀ ਹੈ ਕਰ ਦਿਓ ਮੈਂ ਨਹੀਂ ਇੱਥੇ ਹੀ ਬੈਠਾ ਮੈਂ ਉਹਦੇ ਦਰਸ਼ਨ ਕਰੇ ਬਿਨਾਂ ਉਹਨੂੰ ਮਿਲੇ ਬਿਨਾਂ ਨਹੀਂ ਜਾਣਾ ਥੋੜ੍ਹਾ ਗੁੱਸਾ ਆਇਆ ਮਨ 'ਚ ਕਹਿੰਦਾ ਛੱਡੋ ਭਰੇ ਰਾਜਸੀ ਬੰਦਾ ਸਾਡੇ ਵੀ ਆ ਜਾਵੇ ਕੁਦਰਤੀ ਆਉਂਦਾ ਜਿੰਨਾ ਚਿਰ ਆਦਮੀ ਦੇ ਅੰਦਰ ਹਾਂ ਹੈ ਉਹਨੂੰ ਗੁੱਸਾ ਜ਼ਰੂਰ ਆਉਣਾ ਹੈ ਹਰਟ ਆਉਣਾ ਉਹ ਜਦ ਨੂੰ ਕ੍ਰਿਸ਼ਨ ਮਹਾਰਾਜ ਨੂੰ ਪਤਾ ਲੱਗ ਗਿਆ ਤਿੰਨ ਚਾਰ ਮੀਲ ਨਿਕਲ ਗਿਆ ਵਾਪਸ ਆਪਣੇ ਘਰ ਵੱਲ ਨੂੰ ਉਹ ਕ੍ਰਿਸ਼ਨ ਮਹਾਰਾਜ ਨੂੰ ਦੱਸਿਆ ਇੱਕ ਨੇ ਜਾ ਕੇ ਕਿ ਮਹਾਰਾਜ ਇੱਕ ਇੱਥੇ ਆਇਆ ਸੀ ਬੰਦਾ ਪੱਟੀ ਹੋਈ ਟੋਟੀ ਧੋਤੀ ਸੀ ਪੈਰ ਫਟੇ ਹੋਏ ਸੀ ਕੰਡੇ ਲੱਗੇ ਹੋਏ ਸੀ ਸ਼ੁੱਧ ਬੋਲਦਾ ਨਹੀਂ ਸੀ ਵਿੰਗ ਖਾ ਕੇ ਲੰਗੜਾ ਹੋ ਕੇ ਤੁਰਦਾ ਸੀ ਤੇ ਉਹ ਕਹਿੰਦਾ ਸੀ ਮੇਰਾ ਮਿੱਤਰ ਹੈ ਕ੍ਰਿਸ਼ਨ ਕਹਿੰਦੇ ਨਾਂ ਕੀ ਹੈ ਕਹਿੰਦੇ ਸੁਦਾਮਾ ਸੁਦਾਮਾ ਉਹ ਆਦਮੀ ਪਤਾ ਰਿਹਾ ਉਹਨੇ ਬੜੇ ਤੱਕ ਤੋਂ ਕਾਹਲੀ ਨਾਲ ਉਤਰੇ ਸਾਰੇ ਲੋਕ ਰਹੇ ਮਹਾਰਾਜ ਜੋ ਪੈਰਾਂ 'ਚ ਤਾਂ ਕੁਛ ਪਾ ਲਓ ਨਾਲ ਲੈ ਲਓ ਕਿਸੇ ਨੂੰ ਨਹੀਂ ਨਾਲ ਨਹੀਂ ਦਿੱਤਾ ਇੱਕੋ ਆਵਾਜ਼ ਸਲਾਮੇ 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 ਤਿੰਨ ਚਾਰ ਮੀਲ ਤਾਂ ਜਾ ਕੇ ਰਿਹਾ ਕਹਿੰਦੇ ਮਿੱਤਰ ਤੂੰ ਬਿਨਾਂ ਮਿਲੇ ਮੁੜ ਐਡੀ ਤੋਂ ਆ ਕੇ ਬਿਨਾਂ ਮਿਲੇ ਚਲਿਆ ਗਿਆ ਉਹ ਲੈ ਆਉਂਦਾ ਗੱਲਾਂ ਕਰਦੇ ਰਹੇ ਸਾਰੀਆਂ ਜਾਂ ਪੜ੍ਹਦੇ ਸੀ ਸਦੀਵਨ ਗੁਰੂ ਤੇ ਇੱਥੇ ਆ ਕੇ ਉਹਨਾਂ ਨੇ ਤਾਂ ਆਪਣੇ ਥਾਂ ਬਿਠਾ ਕੇ ਚਰਨ ਦੇਖੇ ਕੰਡੇ ਕੱਢਣੇ ਸ਼ੁਰੂ ਕਰੇ ਕੱਢ ਲੈਂਦੇ ਨੇ ਰੋਏ ਜਾਂਦੇ ਨੇ ਕੱਢੀ ਜਾਂਦੇ ਰੋਏ ਜਾਂਦੇ ਮੇਰੇ ਮਿੱਤਰ ਨੂੰ ਮੈਨੂੰ ਮਿਲਣ ਵਾਸਤੇ ਕਿੰਨੀ ਤਕਲੀਫ ਚੱਲਣੀ ਪਈ ਉਹ ਪਰਾਤ ਰੱਖੀ ਹੋਈ ਸੀ ਕੋਲ ਵੀ ਚਰਨ ਧੋਣੇ ਹੈ ਉਹ ਪਰਾਤ ਦਾ ਹੱਥ ਨਾ ਲਾਉਣ ਹੰਝੂਏ ਇੰਨੇ ਗਿਰੇ ਕੇ ਉਹਦੇ ਚਰਨ ਧੋਣੇ ਸ਼ੁਰੂ ਕਰਦੇ ਹੰਝੂਆ ਨਾਲ ਉਹ ਮਿੱਤਰ ਭਗਤੀ ਸੀ ਮਿੱਤਰ ਸੀਗਾ ਸ਼ਿਕਵਾ ਉੱਥੇ ਉਹਨੇ ਸ਼ਿਕਵਾ ਦਿੱਤਾ ਜਿੱਥੋਂ ਉਹਦੀ ਪਿਆਰ ਜਿਹੜਾ ਨਾ ਕੱਚਾ ਗਿਣਿਆ ਗਿਆ ਕ੍ਰਿਸ਼ਨ ਮਹਾਰਾਜ ਦਾ ਪਿਆਰ ਪੱਕਾ ਗਿਣਿਆ ਹੁਣ ਗੁਰੂ ਅਰਜਨ ਪਾਤਸ਼ਾਹ ਨੇ ਸ਼ਿਕਵਾ ਨਹੀਂ ਦਿੱਤਾ ਉਹ ਕਹਿੰਦੇ ਯਾਰੇ ਦਾ ਸਾਨੂੰ ਸੱਥਰ ਚੰਗਾ ਪੱਟਖੇੜਿਆਂ ਦਾ ਰਿਹਾ ਕਿਉਂਕਿ ਮਿੱਤਰ ਦਾ ਜੋ ਕਰੇ ਇੱਥੋਂ ਭਲਾ ਬਣਾਈਏ ਇਸੇ ਸ਼ਬਦ ਚਾਹੁੰਦਾ ਮਾਰਨਾ ਕੀ ਜੈ ਸ਼ਰਨ ਪਰੀ ਜੈ ਕਰੇ ਇੱਥੋਂ ਭਲਾ ਬਣਾਏ ਜਦ ਉਹਦਾ ਕਰਿਆ ਹੋਇਆ ਅਸੀਂ ਭਲਾ ਬਣਾਵਾਂਗੇ ਹਿਕਮਤ ਤੇ ਹੁਕਮ ਅਸੀਂ ਚੁਕਾ ਦਿੱਤਾ ਫਿਰ ਉਹ ਸਾਡੇ ਦਾ ਨਾਲ ਰਹਿੰਦਾ ਉਹ ਦਿਆਲੂ ਹੋ ਕੇ ਸਾਨੂੰ ਦਰਸ਼ਨ ਦਿਖਾ ਦੇਗਾ ਸੋ ਮਹਾਰਾਜ ਕਹਿੰਦੇ ਇਹ ਉੰਨੀ ਦੇਰ ਤੱਕ ਨਹੀਂ ਤੈਨੂੰ ਮਿਲਣਾ ਜਿੰਨੀ ਦੇਰ ਤੱਕ ਤੈਨੂੰ ਪੱਕਾ ਨਹੀਂ ਮਿਲ ਜਾਂਦਾ ਉਹ ਪੱਕੇ ਨੇ ਤੈਨੂੰ ਅਨੁਭਵ ਕਰਾ ਦੇਣਾ ਮਹਾਰਾਜ ਕਹਿੰਦੇ ਜਦੋਂ ਅਨੁਗ੍ਰਹਿ ਉਹਦੀ ਕਿਰਪਾ ਹੋਈ ਨਾ ਮੇਰੇ ਉੱਤੇ ਮੇਰੇ ਮਿੱਤਰ ਦੀ ਹੁਣ ਮੀਤਾ ਗਿਆ ਮਹਾਰਾਜ ਨੇ ਮੇਰੇ ਮਿੱਤਰ ਦੀ ਜਦ ਮੇਰੇ ਉੱਤੇ ਕਿਰਪਾ ਹੋਈ ਮਿੱਤਰ ਗੁਰੂ ਨੂੰ ਕਿਹਾ ਇੱਥੇ ਉਹਨੇ ਮੈਨੂੰ ਕੀ ਕਰਿਆ ਮੈਨੂੰ ਉਹ ਅੱਖ ਦੇ ਤੀ ਜਿਹਦੇ ਨਾਲ ਪਰਮੇਸ਼ਰ ਦਿੰਦਾ ਮੇਰੀ ਅੱਖ ਖੁੱਲ ਗਈ ਮੈਂ ਕਹਿੰਦਾ ਸਰਵ ਅਕਲ ਨਿਰੰਜਨ ਦੀਸਾ ਜਿੱਦਾਂ ਦੇਖਦਾ ਵਾਹਿਗੁਰੂ ਹੈ ਵਾਹਿਗੁਰੂ ਜਿੱਦਾਂ ਦੇਖਦਾ ਵਾਹਿਗੁਰੂ ਵਾਹਿਗੁਰੂ ਇਹ ਹੋਇਆ ਤਾਂ ਜਦ ਮੈਂ ਮਿਟੀ ਜਿੰਨਾ ਚਿਰ ਮੈਂ ਨਹੀਂ ਮਿਟਦੀ ਉਨੀ ਦੇਰ ਤੱਕ ਇਹ ਗੱਲ ਨਹੀਂ ਬਣਿਆ ਸਾਡੀ ਸਾਧ ਸੰਗਤ ਦੀ ਆਪਾਂ ਸਾਰੇ ਸਫ਼ਰ ਕਰ ਰਹੇ ਹਾਂ ਵਾਹਿਗੁਰੂ ਨੂੰ ਮਿਲਣ ਵਾਸਤੇ ਤੁਰੇ ਜਾ ਰਹੇ ਹਾਂ ਕਾਰੋਬਾਰ ਵੀ ਕਰਦੇ ਹਾਂ ਇੱਕ ਉਹ ਨੇ ਜਿਹਨਾਂ ਨੂੰ ਹਰ ਵਾਰ ਦੇ ਲਗਨ ਲੱਗੀ ਰਹਿੰਦੀ ਹੈ ਇੱਕੋ ਲਗਨ ਲਗੀ ਲਈ ਜਾਂਦੀ ਟੋਰ ਅਨੰਤ ਜਿਨ੍ਹਾਂ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਾ ਬਹਿੰਦੇ ਨਿਉ ਵਾਲੇ ਨੈਣਾ ਕੀ ਨੀਂਦਰ ਦਿਨੇ ਰਾਤ ਪਏ ਬਹਿੰਦੇ ਇੱਕੋ ਲਗਨ ਲਗੀ ਲਈ ਜਾਂਦੀ ਟੋਰ ਅਨੰਤ ਜਿਨ੍ਹਾਂ ਦੀ ਬਸਣਾ ਉਹਦੇ ਮੁਕਾਮ ਨਾ ਕੋਈ ਟੋਰ ਪਏ ਜਿਸ ਤਰ੍ਹਾਂ ਉਹ ਜਿੰਨੀ ਦੇਰ ਤੱਕ ਮੰਜ਼ਲੇ ਨੂੰ ਸੂਤ ਤੇ ਨਹੀਂ ਪਹੁੰਚਦੇ ਉਹ ਚੱਲਦੇ ਹੀ ਨੇ ਚੱਲਦੇ ਹੀ ਨੇ ਚੱਲਦੇ ਹੀ ਨੇ ਇੱਕ ਉਹ ਰਾਣੀ ਨੇ ਜਿਹੜੇ ਚਲਤਾ ਪਏ ਨੇ ਲੇਕਿਨ ਵਿਸ਼ੇ ਬਾਸ਼ਨਾ ਨੇ ਘੇਰ ਕੇ ਗੱਜ ਮੈਂ ਨੇ ਨਿਜ ਨੇ ਉਹਨਾਂ ਦਾ ਰਾਹ ਰੁਕਿਆ ਹੋਇਆ ਤੁਰ ਨਹੀਂ ਦੇ ਰਹੀ ਉਹ ਸੋ ਇਸ ਤਰ੍ਹਾਂ ਦੇ ਨਾਲ ਚਾਹੇ ਤੁਸੀਂ ਸ਼ਬਦਾਂ ਜਾਦੇ ਪੜ੍ਹ ਲਓ ਜਾਂ ਜਿਹੜੀਏ ਮਾਰਦਾ ਚਾਹੇ ਕਰੇ ਆਪਣਾ ਘਰ ਰੰਗੋ ਕੀ ਨਾ ਬਣੇ ਸੋ ਨੇੜਾ ਧਨ ਕਮਲੀਏ ਬਾਹਰ ਕਿਆ ਢੁੰਡੇ ਜਦ ਉਹ ਨੇੜੇ ਹੈ ਫਿਰ ਸਾਨੂੰ ਤੋੜ ਲੈਣਾ ਚਾਹੀਦਾ ਉਹ ਕਹਿੰਦੇ ਨਹੀਂ ਲੱਭਦਾ ਆਦਮੀ ਨੂੰ ਮੰਤਕ ਨਾਲ ਦਲੀਲ ਨਾਲ ਸ਼ਾਸਤਰ ਪੜ੍ਹ ਕੇ ਵੇਦ ਪੜ੍ਹ ਕੇ ਕਥਾ ਪੜ੍ਹ ਕੇ ਗਿਆਨੀ ਬਣ ਕੇ ਨਹੀਂ ਲੱਭਦਾ ਉਹ ਲੱਭੇਗਾ ਗੁਰੂ ਦੀ ਜਿੰਨਾ ਚਿਰ ਕਿਰਪਾ ਨਹੀਂ ਹੁੰਦੀ ਗੁਰੂ ਮਿਲਦਾ ਨਹੀਂ ਹੈ ਇਹ ਜਿਹੜਾ ਅਨੁਭਵ ਹੈ ਇਹਨੂੰ ਨਾਮ ਕਹਿੰਦੇ ਇਹ ਕਿਸੇ ਨੂੰ ਪ੍ਰਾਪਤ ਹੁੰਦਾ ਨਾਮ ਜਪਦੇ ਤਾਂ ਅਸੀਂ ਇਹ ਮੰਤਰ ਜਪਦੇ ਹਾਂ ਵਾਹਿਗੁਰੂ ਗੁਰਮੰਤਰ ਹੈ ਵਾਹਿਗੁਰੂ 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 ਬਹੁਤ ਜਪਦੇ ਹਾਂ ਲਗਾਤਾਰ ਵੀ ਜਪਦੇ ਹਾਂ ਪਰ ਨਾਮ ਦੀ ਅਜੇ ਪ੍ਰਾਪਤੀ ਨਹੀਂ ਹੋਈ ਹੈ ਨਾਮ ਦੀ ਪ੍ਰਾਪਤੀ ਜਦੋਂ ਇਹ ਸੋਝੀ ਪੱਕ ਜਾਣੀ ਹੈ ਅੰਤਸ਼ ਕਰਨ ਦੇ ਵਿੱਚ ਅਨੁਭਵ ਜਾਗ ਪੈਣਾ ਹੈ ਤੀਸਰੀ ਅੱਖ ਤੀਸਰਾ ਤਿੰਨ ਖੁੱਲ ਜਾਣਾ ਇੱਥੇ ਨਹੀਂ ਮੈਂ ਕਹਿੰਦਾ ਵੀ ਇੱਥੇ ਹੈ ਤੀਸਰਾ ਚੱਲਣਾ ਪਰ ਸਾਰੀ ਬੋਡੀ ਵਿੱਚ ਹੈ ਉਹ ਇੱਕ ਸੋਝੀ ਹੈ ਇੱਕ ਥਾਂ ਸੀਮਿਤ ਨਹੀਂ ਕੀਤੀ ਜਾ ਸਕਦੀ ਪਰ ਉਹਦੇ ਸੋਚਣ ਦਾ ਟਿਕਾਣਾ ਇਹ ਹੈ ਜਿੱਥੋਂ ਅਸੀਂ ਪੌੜੀ ਤੇ ਚੜ੍ਹ ਸਕਦੇ ਹਾਂ ਉਹ ਵਿਸ਼ਾਲ ਹੈ ਇਨਫਿਨਿਟੀ ਹੈ ਇਨਫਿਨਿਟੀ ਚ ਦਾਖਲ ਹੋਣਾ ਪੈਣਾ ਸਾਨੂੰ ਉਹਦੇ ਨਾਲ ਇਹ ਜਿਹੜਾ ਕੁੱਲ ਨਿਰੰਜਨ ਹੈ ਨਾ ਸਾਰੇ ਥਾਵਾਂ ਦੇ ਉੱਤੇ ਪਰਿਪੂਰਨ ਵਾਹਿਗੁਰੂ ਉਹ ਦਿਸਿਆ ਤਾਂ ਜਦ ਮਿੱਤਰ ਨੇ ਕਰਕੇ ਕਿਰਪਾ ਕੀਤੀ, ਫਿਰ ਅਨੁਭਵ ਕੀ ਹੋਇਆ? ਅਨੁਭਵ ਹੋਇਆ ਫਿਰ ਤਾਂ ਸਾਰੇ ਆਪਸ ਵਿੱਚ ਇੱਕੋ ਹੀ ਆ, ਇੱਥੇ ਦੂਸਰਾ ਹੈ ਹੀ ਕੋਈ ਨਹੀਂ ਹੈ। ਜਦੋਂ ਦੇਖਦਾ ਉਹੀ ਉਹ ਹੈ, ਬਾਕੀ ਪ੍ਰਕਿਰਤੀ ਹੈ। ਜਿਹੜਾ ਗਿਆਨ ਗਾਹਾਂ ਵੱਧ ਗਿਆ, ਉਹ ਪ੍ਰਕਿਰਤੀ ਨੂੰ ਵੀ ਮਿੱਤਰ ਦੇਖਦਾ। ਨਿਰਗੁਣ ਨੂੰ ਤਾਂ ਦੇਖਣਾ ਹੀ ਉਹਨੇ, ਉਹ ਇਹਨੂੰ ਵੀ ਦੇਖਦਾ ਵੀ ਇਹ ਕਿੱਥੋਂ ਆਈਆਂ ਚੀਜ਼ਾਂ, ਆਕਾਸ਼ ਚੋਂ ਪੈਦਾ ਹੋਈ, ਹਵਾ ਪੈਦਾ ਹੋਈ, ਇਹਦੇ ਤੋਂ ਗੈਸਿਸ ਪੈਦਾ ਹੋਈਆਂ, ਇਹ ਚੋਂ ਪਾਣੀ ਬਣਿਆ, ਪਾਣੀ ਚੋਂ ਮਿੱਟੀ ਬਣੀ, ਮਿੱਟੀ ਚੋਂ ਘਾਹ ਹੋ ਗਿਆ, ਘਾਹ ਕੀ ਹੈ? ਪਾਣੀ ਹੈ, ਪਹਿਲਾਂ ਮਿੱਟੀ ਹੈ, ਮਿੱਟੀ ਤੋਂ ਪਿੱਛੇ ਜਾਓ ਪਾਣੀ, ਪਾਣੀ ਤੋਂ ਪਿੱਛੇ ਜਾਓ ਗੈਸਾਂ ਹੈ, ਉਹ ਜਿਹਨੂੰ ਅਗਨ ਕਹਿੰਦੇ ਨੇ, ਉਹਦੇ ਹੋਰ ਪਿੱਛੇ ਜਾਓ ਤਾਂ ਹਵਾ ਹੈ, ਜੇ ਹੋਰ ਪਿੱਛੇ ਜਾਓ ਤਾਂ ਆਕਾਸ਼ ਹੈ, ਆਕਾਸ਼ ਵਰਮ ਹੈ। ਉਹ ਇਸ ਤਰ੍ਹਾਂ ਪੁੱਠੇ ਰਾਹ ਚੱਲ ਕੇ ਨਾ ਬੈਕ ਟੂ ਸੋਰਸ ਆਪਣੇ ਟਿਕਾਣੇ ਤੇ ਪਹੁੰਚ ਜਾਂਦਾ। ਪਰ ਇਹ ਜਿੰਨੀ ਦੇਰ ਤੱਕ ਇਹਨੂੰ ਇਹ ਕਹਿੰਦੇ ਨੇ ਜੋਤ ਜਗਦੀ, ਦੂਜੀ ਜੋਤ ਇਮੈਜਨਰੀ ਤੁਸੀਂ ਜਗਾ ਸਕਦੇ ਹੋ, ਕੋਈ ਬੰਦਾ ਵੀ ਧਿਆਨ ਧਰ ਲਓ, ਮੋਮਬੱਤੀ ਸਾਹਮਣੇ ਰੱਖ ਕੇ ਨਾਮ ਜਪੋ, ਹੈ ਉਹ ਤੁਹਾਡੇ ਥੋੜ੍ਹੀ ਪ੍ਰੈਕਟਿਸ ਦੇ ਨਾਲ ਇੱਥੇ ਜੋਤ ਜਗ ਜਾਏਗੀ। ਉਹ ਤਾਂ ਬਾਹਰ ਵੀ ਹੈਗੀ, ਜੇ ਲਾਈਟਾਂ ਅੰਦਰ ਦੇਖਣੀਆਂ ਬਾਹਰ ਵੀ ਹੈਗੀਆਂ, ਉਹ ਲਾਈਟ ਹੋਰ ਹੈ, ਚਾਨਣਾ ਹੋਰ ਹੈ, ਪ੍ਰਕਾਸ਼ ਹੋਰ ਹੈ, ਉਹ ਪ੍ਰਕਾਸ਼ ਹੈ ਗਿਆਨ ਦਾ। ਕਮੂ ਸਾਹ ਸੰਗਤ ਹੋਏ ਪਾਵ, ਉਸ ਸਥਾਨ ਤੇ ਬਹੁਤ ਨਾ ਆਵੇ, ਅੰਤਰ ਹੋਏ ਗਿਆਨ ਪ੍ਰਕਾਸ਼, ਉਸ ਸਥਾਨ ਕਾ ਨਹੀਂ ਵਿਨਾਸ਼। ਮਨ ਤਨ ਨਾਮ ਰੱਤੇ ਇੱਕ ਰਾਹ, ਸਦਾ ਵਸੇ ਪਾਰ ਬਣਾ ਕੇ। ਫਿਰ ਹੁੰਦਾ ਕੀ ਆ, ਜਿਉਂ ਜਲ ਮੰਜਾ ਲਾਇਆ ਘਟਾਨਾ, ਮੈਂ ਮਿਟ ਗਈ, ਅਸਲੀਅਤ ਜਿਹੜੀ ਸੀ ਉਹਦਾ ਪਤਾ ਲੱਗ ਗਿਆ, ਉਹਨੇ ਵਿਛੜਾ ਵਿਛੋੜਾ ਤਾਂ ਹੈ ਨਹੀਂ, ਉਹ ਤਾਂ ਆਪਣੇ ਆਪ ਆਕਾਸ਼ ਨੂੰ ਪਾਉਣਾ, ਜਿਹੜਾ ਤੋੜ ਦੇ ਸ਼ਾਮਿਆਂ ਨੇ ਅਸੀਂ ਲਾਏ ਨੇ, ਇਹ ਇੱਕ ਯਤਨ ਕਰਿਆ ਵੀ ਆਕਾਸ਼ ਨੂੰ ਤੋੜਤਾ, ਇਹਨੂੰ ਪੰਡਾਲ ਦਾ ਆਕਾਸ਼ ਕਹਿੰਦੇ ਨੇ, ਜੇ ਬੱਦਲ ਹੋ ਜਾਣ ਇਹਨੂੰ ਮੇਘਾ ਆਕਾਸ਼ ਕਹਿੰਦੇ ਨੇ, ਜੇ ਕਿਸੇ ਬਰਤਨ ਦੇ ਵਿੱਚ ਹੈ ਉਹਨੂੰ ਮਠਾ ਆਕਾਸ਼ ਕਹਿੰਦੇ ਨੇ, ਕਥਾ ਆਕਾਸ਼ ਕਹਿੰਦੇ ਨੇ, ਭਾਂਡੇ ਚ ਉਹਦੇ ਸਾਰਾ ਹੀ ਯਾਦ ਜਾਵੇ ਇਹਨੂੰ ਮਹਾਕਾਸ਼ ਕਹਿੰਦੇ ਨੇ। ਆਕਾਸ਼ ਤਾਂ ਬੰਦਿਆ ਹੀ ਨਹੀਂ ਜਾਂਦਾ, ਇਸ ਤਰ੍ਹਾਂ ਵਾਹਿਗੁਰੂ ਦੀ ਜੋਤ ਬਣਨੀ ਹੁੰਦੀ, ਇਹ ਸਿਰਫ ਇੱਕ ਅੰਦਰ ਭਾਵਨਾ ਜਾਗਦੀ ਹੈ ਪ੍ਰਕਿਰਤੀ ਦੀ, ਮਾਇਆ ਦੀ, ਉਹ ਮੈਂ ਬਣ ਕੇ ਕੰਮ ਕਰ ਰਹੀ ਹੈ। ਮਹਾਰਾਜ ਕਹਿੰਦੇ ਇਹਨੂੰ ਸੜਦੇ ਮਾਰਨਾ ਤਰੀਜੇ ਸਾਰੇ ਪਰੀਜਾ ਕਰੇ ਸੋ ਪਲਾ ਦਿੰਦਾ ਗਿਆ। ਕਹਿੰਦੇ ਸੁਣ ਮਿੱਤਰ, ਜੇ ਤੂੰ ਇਹ ਗੱਲ ਸਾਡਾ ਪੱਲੇ ਬੰਨ ਲਵੇ ਨਾ ਤਾਂ ਹਰਦੀ ਉਹ ਦਰਸ਼ਨ ਪਾਈਆ, ਐਂ ਤੈਨੂੰ ਦਰਸ਼ਨ ਹੋ ਜਾਣਗੇ। ਸੋ ਸਾਡਾ ਸਬਰ ਤਾਂ ਬੜਾ ਲੰਮਾ ਹੈ, ਬੜੀ ਦੇਰ ਤੋਂ ਅਸੀਂ ਸੰਗਤ ਚ ਆ ਰਹੇ ਹਾਂ, ਬੜੇ ਵਚਨ ਸੁਣਦੇ ਹਾਂ, ਬੜੀਆਂ ਸਾਖੀਆਂ ਸੁਣਦੇ ਹਾਂ, ਬੜਾ ਪੜ੍ਹਦੇ ਹਾਂ, ਨਿਤਨੇ ਕਰਦੇ ਹਾਂ, ਕਿਨਾਰੇ ਤੋਂ ਨਹੀਂ ਪਹੁੰਚ ਰਹੇ, ਕਿਨਾਰੇ ਨਹੀਂ ਪਹੁੰਚੇ, ਸਾਨੂੰ ਪੱਕਾ ਮਿੱਤਰ ਨਹੀਂ ਮਿਲਿਆ ਕੋਈ, ਗੁਰੂ ਗ੍ਰੰਥ ਸਾਹਿਬ ਜੀ ਸਾਡਾ ਵਿਸ਼ਵਾਸ ਨਹੀਂ ਹੈ। ਜੇ ਇਹਨੂੰ ਇਹ ਮਿੱਤਰ ਬਣਾ ਲਿਆ ਜਾਵੇ, ਮੱਥੇ ਟੇਕੇ ਤੇ ਨਹੀਂ ਮਿੱਤਰ ਬਣਨਾ, ਇਹਦੇ ਜਿਹੜੇ ਬਚਨ ਨੇ ਨਾ, ਜਿੰਨਾ ਚਿਰ ਉਹ ਹਿਰਦੇ ਨਹੀਂ ਵਸਦੇ, ਵਿਚਾਰ ਨਹੀਂ ਹੁੰਦੀ, ਸਤਿਗੁਰੂ ਨੂੰ ਸਭ ਕੁਝ ਦੇਖਦਾ, ਦੇਤਾ ਜਗਤ ਸਭ ਕੋਈ, ਡਿੱਠੇ ਮੁਕਤ ਨਾ ਹੋਵੇ, ਜਿੱਥੇ ਛੱਡਣਾ ਧਰੇ ਵਿਚਾਰ, ਜਿੰਨਾ ਚਿਰ ਵਿਚਾਰ ਨਹੀਂ ਅੰਦਰ ਜਾਗਦੀ, ਉਹ ਸਾਖੀ ਜਿਹੜਾ ਸਾਖੀ ਬਣਾ ਅੰਦਰ ਜਾਗਦਾ ਨਹੀਂ ਹੈ, ਉਨੀ ਦੇਰ ਤੱਕ ਅਸੀਂ ਕਿਸੇ ਕਿਨਾਰੇ ਨਹੀਂ ਪਹੁੰਚੇ, ਆਪ ਸੁੱਤੇ ਜੇ ਤੁਰੇ ਫਿਰਦੇ ਹਾਂ। ਇੱਕ ਗੱਲ ਹੈਗੀ ਹੈ ਜੀ, ਇੱਧਰ ਜੀ ਸਤਸੰਗ ਕੀਤਾ, ਮਹਾਰਾਜ ਦਾ ਜੋ ਬਚਨ ਹੈ ਉਹਨੂੰ ਕੋਈ ਝੂਠਾ ਨਹੀਂ ਕਰ ਸਕਦਾ। ਉਹ ਕਹਿੰਦੇ ਕਈ ਕੋਟਿਕ ਜਗ ਫਲਾਂ ਸੁਣ ਗਾਵਣ ਹਾਰੇ ਦਾ, ਕਈ ਹੋਰ ਜਗ੍ਹਾ ਦਾ ਫਲ ਤੁਹਾਨੂੰ ਮਿਲ ਗਿਆ, ਪਰ ਉਹ ਅਸੀਂ ਲੈਣਾ ਕੀ ਹੈ, ਕਰਨਾ ਕੀ ਹੈ? ਸਾਨੂੰ ਤਾਂ ਪਰਮੇਸ਼ਰ ਮਿਲਣਾ ਚਾਹੀਦਾ ਸੀ, ਜਗ੍ਹਾ ਦੇ ਫਲ ਪੁਨਾ ਇਕੱਠੇ ਕਰਕੇ ਅੱਗੇ ਫਸੇ ਹੋਏ ਆ, ਸਾਨੂੰ ਚਾਹੀਦਾ ਵੀ ਮੇਰੀ ਮੈਂ ਟੁੱਟ ਜਾਵੇ ਕਿਸੇ ਤਰੀਕੇ ਨਾਲ। ਮਹਾਰਾਜ ਕਹਿੰਦੇ ਮੈਂ ਕਿਰਪਾ ਕਰੇ ਜੇ ਆਪਣੀ, ਤਾਂ ਗੁਰਕਾ ਸ਼ਬਦ ਗੁਆਏ, ਆਪਣੀ ਕਿਰਪਾ ਆਪਣੇ ਤੇ ਕਰਕੇ ਗੁਰੂ ਦੀ ਓਟ ਵਿੱਚ ਰਹਿ ਕੇ ਬੰਦਗੀ ਕਰਕੇ ਉਹ ਅੱਖ ਖੁੱਲਦੀ ਹੈ, ਜਿਹਦੇ ਨਾਲ ਹਰ ਥਾਂ ਦੇ ਉੱਤੇ ਇੱਕੋ ਨਿਰੰਜਣ ਦੇ ਦਰਸ਼ਨ ਹੁੰਦੇ। ਇਹਦੇ ਵਾਸਤੇ ਆਪਾਂ ਸਤਸੰਗ ਚਾਹੁੰਦੇ ਹਾਂ, ਇਕੱਠੇ ਹੁੰਦੇ ਹਾਂ, ਕੰਮ ਛੱਡਦੇ ਹਾਂ, ਖੇਚਲ ਚੱਲਦੇ ਹਾਂ, ਉਹ ਬੇਠਾ ਨਹੀਂ ਜਾ ਰਹੀ, ਤੁਹਾਡੇ ਪੁੰਨ ਬਣ ਰਹੇ ਨੇ, ਉਹਦੇ ਪੁੰਨਾਂ ਨੂੰ ਗਿਣਿਆ ਤਾਂ ਬੇਹਿਸਾਬ ਬੰਦੇ ਬਣ ਜਾਣੇ ਨੇ, ਉਹਦੇ 'ਚ ਅਸੀਂ ਬੰਨੇ ਜਾਣੇ, ਇਹਨਾਂ ਪੁਰਨਾਂ ਨੂੰ ਅਰਪੋ ਗੁਰੂ ਦੇ ਕੋਲ ਕਰਮ ਤੱਕ ਹੋਏ ਹੋਵੇ ਨਹੀਂ ਕਰ ਤਿਸ ਬੈਸ ਨੂੰ ਕਰ ਨਿਰਮਲ ਕਰ ਕਾਹੂ ਫਲ ਦੀ ਇੱਛਾ ਨਹੀਂ ਬਣ ਇਹਦੇ ਬਦਲੇ ਅਸੀਂ ਕੋਈ ਫਲ ਨਹੀਂ ਚਾਹੁੰਦੇ ਅਸੀਂ ਕੁਛ ਨਹੀਂ ਮੰਗਦੇ ਇਹਦੇ ਬਦਲੇ ਕਿਉਂਕਿ ਬੜਾ ਸਿੱਖਾ ਹੈ ਜੇ ਖਰਚਣਾ ਖਰਚ ਲਓ ਖਰਚ ਕੇ ਵੀ ਸਭ ਕੁਛ ਹੋ ਜਾਂਦਾ ਪਰ ਗੱਲ ਜਿਹੜੀ ਵਾਸਤੇ ਅਸੀਂ ਕਰਦੇ ਹਾਂ ਉੱਥੇ ਪਰ ਕੁਛ ਡਿਫੀਟ ਹੋ ਜਾਂਦਾ ਸੋ ਨੇ ਕਾਮੀ ਜਿਹੜਾ ਚਿਰ ਨਹੀਂ ਹੁੰਦਾ ਨਾ ਇਹਦੇ ਅੰਦਰ ਨੇ ਕਾਮਤਾ ਨਹੀਂ ਆਉਂਦੀ ਕਰੇ ਤੋਂ ਭਲਾ ਮਨਾਈਏ ਦਾ ਖੇੜਾ ਨਹੀਂ ਆਉਂਦਾ ਉਹਨਾਂ ਚਿਰ ਪਰਮੇਸ਼ੁਰ ਮਿੱਤਰ ਜਿਹੜਾ ਨਾ ਲੰਬੇ ਰਹਿੰਦਾ ਪਰਮੇਸ਼ੁਰ ਵੀ ਮਿੱਤਰ ਹੈ ਗੁਰੂ ਵੀ ਮਿੱਤਰ ਹੈ ਗੁਰੂ ਤੇ ਪਰਮੇਸ਼ੁਰ ਇੱਕੋ ਹੈ ਸਮੁੰਦਰ ਰੋਲ ਸ੍ਰੀ ਰਾਮ ਦੇਖਿਆ ਇੱਕ ਬਸ ਤੋਂ ਲੋਕ ਦਿਖਾਈ ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਏ ਸੋ ਮੈਂ ਜਿਹੜੀਆਂ ਬੇਨਤੀਆਂ ਕਰੀਆਂ ਨੇ ਛੋਟੀ ਛੋਟੀਆਂ ਇਹਨੂੰ ਸਮਝਣ ਦਾ ਯਤਨ ਕਰੀਏ ਮੈਂ ਵੀ ਕਰਾਂ ਤੁਸੀਂ ਵੀ ਕਰੋ ਮੈਂ ਤਾਂ ਸਾਰੀ ਜ਼ਿੰਦਗੀ ਲੱਗ ਗਈ ਸਮਝਣ ਦਾ ਯਤਨ ਕਰਦੇ ਨੇ ਔਖੀ ਹੈ ਗੱਲ ਸੁਖਾਲੀ ਜੀ ਨਹੀਂ ਹੈ ਜੇ ਕੋਈ ਕਹੇ ਮੈਨੂੰ ਮਿਲ ਗਿਆ ਜਨਮਾਂ ਜਨਮਾਂਤਰਾਂ ਦੀ ਕਮਾਈ ਹੋਵੇ ਤਾਂ ਬੰਦਾ ਕਿਨਾਰੇ ਰਹਿੰਦਾ ਨਹੀਂ ਗਿਰ ਜਾਂਦਾ ਮਾਇਆ ਇਹ ਜੇ ਸਫੇਦ ਮਾਰਦੀ ਹੈ ਚੱਕ ਕੇ ਮਾਰਦੀ ਹੈ ਜਿੱਦਾਂ ਕੱਚਾ ਬੰਦਾ ਨੂੰ ਮਾਨ ਕਰਦਾ ਉੱਡਾ ਹੀ ਥੱਲੇ ਗਿਰਦਾ ਉੱਚਾ ਚੜ੍ਹੇ ਸੋ ਜਾਏ ਪਿਆਰੇ ਧਰਨ ਬੜਾ ਤੇ ਲੱਗੇ ਨਾ ਪਹਿਲੇ ਜਿਹੜਾ ਪਹਿਲਾਂ ਹੀ ਨਿਸ਼ਕਾਮ ਬਣਿਆ ਹੋਇਆ ਉਹਨੂੰ ਕੁਛ ਵੀ ਨਹੀਂ ਲੱਗਦਾ ਬਣਦਾ ਹੀ ਨਹੀਂ ਉਹ ਜਿਹੜਾ ਬਣਦਾ ਉਹ ਗਿਰੇਗਾ ਪ੍ਰਾਊਡ ਹੈ ਫਾਲ ਸੋ ਇਸ ਕਰਕੇ ਸਾਧ ਹੋਏ ਜੀ ਜਿੰਨਾ ਚਿਰ ਸਾਨੂੰ ਕਰਮ ਦੀ ਸਮਝ ਨਹੀਂ ਨਾ ਆਉਂਦੀ ਕਰਮ ਪਹਿਲੀ ਪੌੜੀ ਹੈ ਅਸੀਂ ਉਪਾਸਨਾ ਵਿੱਚ ਨਹੀਂ ਜਾ ਸਕਦੇ ਜਿੰਨਾ ਚਿਰ ਸਾਨੂੰ ਉਪਾਸਨਾ ਦੀ ਸਮਝ ਨਹੀਂ ਆਉਂਦੀ ਅਸੀਂ ਗਿਆਨ ਵਿੱਚ ਨਹੀਂ ਜਾ ਸਕਦੇ ਜਿੰਨਾ ਚਿਰ ਸਾਡੇ ਅੰਦਰ ਗਿਆਨ ਪੈਦਾ ਨਹੀਂ ਹੁੰਦਾ ਅਸੀਂ ਪ੍ਰਭੂ ਦੇ ਦਰਸ਼ਨ ਨਹੀਂ ਕਰ ਸਕਦੇ ਤਿੰਨ ਸਤੱਪ ਨੇ ਕਰਮ ਉਪਾਸਨਾ ਗਿਆਨ ਵਿਗਿਆਨ ਇਹਨਾਂ ਨੂੰ ਸੰਤ ਪੂਰਾ ਮਿਲ ਜਾਵੇ ਉਹ ਤਾਂ ਦਿੰਦਾ ਸਮਝਾ ਕਿਉਂਕਿ ਉਹ ਆਪ ਵੀ ਇੱਥੇ ਲੱਗਿਆ ਹੋਇਆ ਉਹ ਟੀਚਰ ਬਣਿਆ ਹੋਇਆ ਜਿਵੇਂ ਪੀ ਟੀ ਮਾਸਟਰ ਹੁੰਦਾ ਫੌਜਾਂ ਦੇ ਅੰਦਰ ਉਹਨੇ ਤਾਂ ਇਗਜ਼ਾਮ ਪਾਸ ਕਰਿਆ ਹੁੰਦਾ ਪੀ ਟੀ ਦਾ ਉਹ ਜਿਹੜੇ ਨਵੇਂ ਰਿਕਰੂਟ ਆਉਂਦੇ ਨੇ ਉਹਨਾਂ ਨੂੰ ਉਵੇਂ ਨੱਚ ਕੇ ਟੱਪ ਕੇ ਦਿਖਾਲਦਾ ਸੰਤ ਦਾ ਕੰਮ ਹੁੰਦਾ ਉਸੇ ਦਿਨ ਸੰਤ ਨੂੰ ਕੋਈ ਲੋੜ ਨਹੀਂ ਹੁੰਦੀ ਪਾਸੇ ਦੀ ਕਿਉਂਕਿ ਜਿਹੜਾ ਕੁਛ ਜਾਣਨਾ ਸੀ ਜਾਣ ਲਿਆ ਜਿਹੜਾ ਕੁਛ ਕਰਨਾ ਸੀ ਕਰ ਲਿਆ ਉਹਦੇ ਅੰਦਰੋਂ ਮੈਂ ਨਿਕਲ ਵੀ ਖਤਮ ਹੋ ਗਿਆ ਸਰੀਰ ਉਹਦਾ ਜਿਹੜਾ ਉਹ ਚਾਹੇ ਰਹੇ ਚਾਹੇ ਨਾ ਰਹੇ ਉਹਨੇ ਸਰੀਰ ਤੱਕ ਨੂੰ ਬੁਝ ਲਿਆ ਪਰ ਜਦੋਂ ਉਹ ਕਰਮਯੋਗ ਚ ਆਉਂਦਾ ਨਾ ਕਰਮਯੋਗ ਫੇਰ ਉੱਪਰ ਉੱਚਾ ਸੱਚੋ ਔਰ ਹੈ ਸਭ ਕੋ ਉੱਪਰ ਸੱਚ ਆਚਾਰ ਉਹ ਕਰਮਯੋਗ ਜਾ ਕੇ ਮੁੜ ਕੇ ਫੇਰ ਉਹਨੂੰ ਉਹ ਸਾਰੇ ਕੰਮ ਜਾਂ ਨਾਨਕ ਧੂੜ ਮੰਗੇ ਤਿਸ ਗੁਰ ਸਿੱਖੀ ਜੋ ਆਪ ਜਪੇ ਅਵਰਾ ਨਾਮ ਜਪਾ ਗੁਰੂ ਤੀਸਰੇ ਪਾਤਸ਼ਾਹ ਨੂੰ ਕਿਹਾ ਵੀ ਸੱਚੇ ਪਾਤਸ਼ਾਹ ਤੁਸੀਂ ਕਿੰਨੀ ਖੇਚਲ ਕਰਦੇ ਹੋ ਸਾਥੀ ਹੈ ਇਹਦੇ ਵਿੱਚ ਕਿੰਨੀ ਸੱਤ ਹੈ ਸੱਤ ਹੈ ਇਹਦੇ ਬਾਦ ਵਿਵਾਦ ਚ ਨਹੀਂ ਮੈਂ ਪਹਿਲਾਂ ਲਿਖੀਆਂ ਹੋਈਆਂ ਪੜ੍ਹ ਰਿਹਾ ਇਸ ਤਾਂ ਜੇ ਉਸ ਵੇਲੇ ਹੁੰਦੇ ਸੱਤ ਜਾਣ ਜਾਂਦੇ ਤੇ ਮਹਾਰਾਜ ਤੁਸੀਂ ਅਜੇ ਵੀ ਲਖਣ ਤਪੱਸਿਆ ਕੀਲੀ ਦੇ ਨਾਲ ਕੇਸ ਬੰਨ ਕੇ ਕਰਦੇ ਹੋ ਤੁਹਾਨੂੰ ਤਾਂ ਲੋੜ ਨਹੀਂ ਕਰੋ ਜੀ ਕ੍ਰਿਸ਼ਨ ਮਹਾਰਾਜ ਨੂੰ ਅਰਜਨ ਨੇ ਕਿਹਾ ਹੇ ਮਹਾਰਾਜ ਤੁਹਾਨੂੰ ਧਿਆਨ ਵਿੱਚ ਜਾਣ ਦੀ ਕੀ ਲੋੜ ਹੈ ਤੁਸੀਂ ਤਾਂ ਸਭ ਕੁਛ ਆਪੇ ਹੀ ਆਪ ਗੁਰੂ ਤੀਸਰੇ ਪਾਤਸ਼ਾਹ ਕਹਿਣ ਲੱਗੇ ਗੁਰਸਿੱਖੋ ਅਸੀਂ ਉਸ ਟੀਚਰ ਵਾਂਗੂ ਆਪ ਕਰਕੇ ਦੂਸਰਿਆਂ ਨੂੰ ਸਿਖਾ ਰਹੇ ਹਾਂ ਜੇ ਅਸੀਂ ਕੁਛ ਨਾ ਕਰੀਏ ਨਾ ਇਹ ਸਾਰੀ ਸੰਗਤ ਪਤਤ ਹੋ ਜਾਏਗੀ ਕ੍ਰਿਸ਼ਨ ਮਹਾਰਾਜ ਕਹਿੰਦੇ ਕਿ ਮੈਨੂੰ ਕਰਨਾ ਪੈਂਦਾ ਨਹੀਂ ਇਹ ਸਾਰਾ ਜਿਹੜਾ ਸਿਸਟਮ ਹੈ ਨਾ ਬਿਗੜ ਜਾਏਗਾ ਸੋ ਮਹਾਂਪੁਰਸ਼ ਦੱਸਦੇ ਨੇ ਜਿਹੜੇ ਪੂਰੇ ਨੇ ਉਹ ਆਪ ਕਰਦੇ ਨੇ ਦੂਸਰਿਆਂ ਨੂੰ ਲੈ ਕੇ ਜਾਂਦੇ ਨੇ ਜਨਮ ਕਿੰਨੇ ਲੱਗਦੇ ਨੇ ਇਹਦੇ ਬਾਰੇ ਗਿਣਤੀ ਕੋਈ ਨਹੀਂ ਬਈ ਦਸ ਜਨਮ ਚ ਰੱਬ ਮਿਲੇਗਾ ਜਾਂ ਪਚਾਸ ਮਿਲੇਗਾ ਜਾਂ ਹਜ਼ਾਰ ਕਿਉਂਕਿ ਅਸੀਂ ਇੱਕ ਜਨਮ ਚ ਸੌ ਪੌੜੀ ਚੜ ਗਏ ਸੌ ਡੰਡਾ ਚੜ ਕੇ ਕੋਈ ਐਸਾ ਐਕਸੀਡੈਂਟ ਹੋ ਗਿਆ ਥੱਲੇ ਵਾਲੇ ਚ ਫੇਰ ਆ ਗਏ ਜਨਮ ਤਾਂ ਬੜਾ ਵਧੀਆ ਲਗਾਇਆ ਸੀ ਪਰ ਥੱਲੇ ਚੜ ਕੇ ਗਿਰ ਕੇ ਅਗਲਾ ਜਨਮ ਲੈ ਗਿਆ ਹੁਣ ਅਗਲਾ ਜਨਮ ਪਤਨ ਅਵਸਥਾ ਤੋਂ ਚੱਲਣਾ ਫੇਰ ਮਿਹਨਤ ਕਰੀ ਕਰਦੇ ਗਏ ਫੇਰ ਚੜ ਗਏ ਫੇਰ ਗਿਰ ਗਏ ਬਾਣੀ ਦਾ ਆਉਂਦਾ ਇਹ ਵੀ ਕਦੇ ਦਸ ਕਰਮਾਂ ਅੱਗੇ ਵੱਧਦਾ ਕਦੇ ਵੀਹ ਕਰਮਾਂ ਪਿੱਛੇ ਨੂੰ ਮਰ ਜਾਂਦਾ ਸਾਡੀ ਕਸਮ ਖਾ ਜੋ ਦੱਸੇ ਤੇ ਮੈਚ ਵਾਲੀ ਹੈ, ਕਦੇ ਆਹ ਟੀਮ ਇੱਧਰ ਨੂੰ ਲੈ ਜਾਂਦੀ ਹੈ, ਕਦੇ ਇੱਧਰ ਨੂੰ ਲੈ ਜਾਂਦੀ ਹੈ, ਕਦੇ ਇੱਧਰ ਨੂੰ ਲੈ ਜਾਂਦੀ ਹੈ, ਉਹ ਫਾਈਨਲ ਕਦੇ ਹੀ ਆਉਂਦਾ ਸਾਰਾ ਜ਼ੋਰ ਲੱਗਣ ਤੋਂ ਬਾਅਦ ਜਾਂ ਦੂਜੀ ਟੀਮ ਹਾਰ ਜਾਂਦੀ ਹੈ ਫਿਰ ਖਿੱਚ ਲੈਂਦਾ ਉਹਨੂੰ। ਇਸੇ ਤਰ੍ਹਾਂ ਜਨਮਾਂ ਜਨਮਾਂ ਤਰ੍ਹਾਂ ਦੀ ਖੇਡ ਹੈ। ਇਸੇ ਕਰਕੇ ਮਹਾਰਾਜ ਨੇ ਐ ਨਹੀਂ ਸੀਗਾ ਵੀ ਕਦੇ ਸਾਧ ਸੰਗਤ ਕਦੋਂ ਸਾਧ ਸੰਗਤ ਤੇ ਪਾਓ ਕਦੇ ਪਰ ਚਾਂਸ ਤਾਂ ਇਹਦਾ ਛੁਟਕਾਰਾ ਹੋ ਜਾਂਦਾ। ਹੁਣ ਫਿਰ ਸਾਡਾ ਕੀ ਹੋਇਆ, ਅਸੀਂ ਕੀ ਕਰੀਏ, ਕੋਈ ਰਾਹ ਤਾਂ ਹੈ ਨਹੀਂ ਸਾਡੇ ਸਾਹਮਣੇ। ਬਾਰਾਂ ਕਹਿੰਦੇ ਤੁਸੀਂ ਹੌਲੀ ਹੌਲੀ ਕੋਸ਼ਿਸ਼ ਕਰੋ, ਕਰੇ ਸੋ ਭਲਾ ਬਣਾਈਏ। ਇੱਕ ਜੀਓ ਪਿੰਡ ਜਿਹੜਾ ਨਾ ਤੁਹਾਡਾ ਮੈਂ ਹੈ, ਸਰੀਰ ਹੈ, ਤੁਹਾਡੀ ਅਕਲ ਹੈ, ਤੁਹਾਡੀ ਬੁੱਧੀ ਹੈ, ਤੁਹਾਡੀ ਦੌਲਤ ਹੈ, ਤੁਹਾਡੀ ਪਰਵਤ ਹੈ, ਇਹਨੂੰ ਗੁਰੂ ਦੇ ਚਰਨਾਂ ਦੇ ਅਰਪਣ ਕਰ। ਜਾਂ ਸੱਚੇ ਚਰਨਾਂ ਦਾ ਅਰਪਣ ਕਰ ਦੋਗੇ ਨਾ, ਰਾਹ ਲੱਭ ਜੂਗਾ, ਮੂਹਰੇ ਹਨੇਰਾ ਪਰਦਾ ਹਟ ਜੂਗਾ। ਉਹ ਅਸੀਂ ਕੋਲਕਵਾਲ ਸਾਰਾ ਲਈ ਬੈਠੇ ਹਾਂ, ਚਾਹੇ ਸੋਨਾ ਇਕੱਠਾ ਕਰਿਆ, ਚਾਹੇ ਪੱਥਰ ਇਕੱਠੇ ਕਰੇ ਨੇ, ਇੱਕ ਮਨ ਪੱਥਰ ਕਰਿਆ, ਇੱਕ ਨੇ ਇੱਕ ਮਨ ਸੋਨਾ ਇਕੱਠਾ ਕਰ ਲਿਆ, ਦੋਵਾਂ ਨੇ ਪਾਰ ਦੀ ਚੜ੍ਹਾਈ ਚੜ੍ਹਨੀ। ਹੁਣ ਦੱਸੋ ਸੋਨੇ ਵਾਲਾ ਖੇਤੀ ਕਰੂ ਕਿ ਪੱਥਰ ਵਾਲਾ ਖੇਤੀ ਕਰੂ? ਸਿਆਣੇ ਹੋਰ ਦੱਸਦੇ ਹੁੰਦੇ, ਕਹਿੰਦੇ ਇੱਕ ਮਨ ਰੂਹ ਹੈ, ਇੱਕ ਮਨ ਦਾ ਪੱਥਰ ਹੈ, ਦੱਸੋ ਪਾਰ ਤੇ ਕਿਹੜਾ ਚੜੂ। ਸਿਆਣਾ ਕਹਿੰਦਾ ਵੀ ਦੋਹਾਂ ਕੋਲ ਇੱਕੋ ਜਿਹਾ ਹੀ ਵਜਨ ਹੈ, ਦੋਏ ਨਹੀਂ ਚੜ੍ਹ ਸਕਦੇ। ਜਿਹੜਾ ਅਣਜਾਣਾ ਕਹੋ ਰੂਹ ਵਾਲਾ ਚੜੂ, ਰੂਹ ਵਾਲਾ ਕਿਵੇਂ ਚੜਜੂ? ਉਹਦਾ ਵੀ ਓਨਾ ਹੀ ਹੈ। ਚਾਹੇ ਸ਼ੁਭ ਕਰਮਾਂ ਦਾ ਬੋਝ ਬੰਨਿਆ ਹੋਇਆ, ਚਾਹੇ ਮਾੜੇ ਕਰਮਾਂ ਦਾ ਬੋਝ ਬੰਨਿਆ ਹੋਇਆ, ਇਹ ਦੋਏ ਕਰਤਾ ਨੇ। ਪਹਿਲਾਂ ਕਰਮ ਨੂੰ ਸਮਝੋ, ਕਰਮ ਕੀ ਹੁੰਦਾ। ਜਦ ਸਾਨੂੰ ਇਹ ਸੋਝੀ ਆ ਗਈ ਕਰਮ ਕਰਤ ਹੋਏ ਨੇ ਕਰਮ, ਫਿਰ ਮਹਾਰਾਜ ਕਹਿੰਦੇ ਉਹਦੇ ਜਿਹੜੇ ਐਕਸ਼ਨ ਨੇ ਨਾ, ਉਹ ਫਲ ਦੇਣਾ ਸ਼ੁਰੂ ਕਰ ਦੇਣ। ਸੇਵਾ ਕਰਤ ਹੋਏ ਨੇ ਕਰਮ, ਕਿਸਕੋ ਹੋਰ ਪ੍ਰਾਪਤ ਹੋਣ। ਸੋ ਮੈਂ ਕਿਵੇਂ ਛੱਡਣੀਆਂ ਇਹਦੀਆਂ ਬੇਅੰਤ ਸਾਲਾਂ, ਸਾਰੀਆਂ ਟੇਪਾਂ ਭਰੀਆਂ ਪਈਆਂ ਨੇ, ਮੈਗਜ਼ੀਨ ਆਤਮ ਮਾਰਗ ਭਰਿਆ ਪਿਆ, ਵੀ ਮੈਂ ਕਿਵੇਂ ਛੱਡਣਾ? ਆ ਤੁਸੀਂ ਹੁਣ ਜਿਹੜੇ ਪੜ੍ਹਦੇ ਹੋ, ਦੇਖ ਪੁਸਤਕ ਹੈ ਕਿ ਸੁਚਾਰਾ ਹੋਵੇ, ਮੇਰਾ ਖਿਆਲ ਹੈ 700-800 ਪੇਜ ਦੀ ਉਹ ਕਿਤਾਬ ਹੈ। ਉਹਦੇ ਵਿੱਚ ਬਹੁਤ ਵਿਸਥਾਰ ਦੇ ਨਾਲ ਭਾਈ ਚਲੋਕੇ ਨੇ ਰਾਜਕੁਮਾਰੀ ਨੂੰ ਸਮਝਾਇਆ, ਕੱਲੜ ਨੂੰ ਜਿਹਨੂੰ ਪਤਾ ਹੀ ਨਹੀਂ ਸੀ ਰੱਬ ਕੀ ਹੁੰਦਾ ਤੇ ਮਿਲਣਾ ਕੀ ਹੁੰਦਾ, ਆਤਮਾ ਕੀ ਹੁੰਦੀ ਹੈ, ਪਤਾ ਹੀ ਨਹੀਂ ਉਹਨੂੰ। ਉਹ ਕਿਤਾਬ ਦੇ ਅੰਦਰ 800 ਪੇਜ ਦੇ ਅੰਦਰ ਆਹੀ ਗੱਲ ਸਮਝਾਈ ਗਈ ਹੈ ਵੀ ਅਸੀਂ ਨਿਸ਼ਕਾਮਤਾ ਤੱਕ ਕਿਵੇਂ ਪਹੁੰਚਣਾ। ਇਸ ਤਰ੍ਹਾਂ ਬਾਕੀ ਨੇ ਜਿੰਨੀਆਂ ਪੁਸਤਕਾਂ ਆਤਮ ਮਾਰਗ ਦੀਆਂ ਛੱਪੀਆਂ ਨੇ, ਉਹਨੂੰ ਵਿਚਾਰ ਨਾਲ ਪੜ੍ਹੋ, ਪੜ੍ਹ ਕੇ ਚੱਲੋ, ਰਸਤੇ ਵੀ ਉਹਦੇ ਵਿੱਚ ਸਾਰੇ ਹੈਗੇ। ਜਿਹੜੀਆਂ ਆਪਣੀਆਂ ਟੇਪਾਂ 1000 ਟੇਪ, ਇਹ 1000 ਟੇਪ ਦੇ ਜਿਹੜੇ ਨਿਸ਼ਾਨੇ ਨੇ, ਇੱਕ ਟਾਰਗੇਟ ਤੇ ਲੱਗੇ ਹੋਏ, ਇਹ ਇੱਧਰ ਉੱਧਰ ਨਹੀਂ ਲੱਗੇ। ਕਿਲੇ ਦਾ ਇੱਕ ਬਾਹੀ ਲੈ ਲਈ ਭਰਨੀ ਇੱਥੋਂ ਹੈ, ਉਹ ਗੇਟ ਦਾ ਲੱਗੇ ਹੋਏ ਨੇ, ਦਰਵਾਜ਼ਾ ਭੰਨਣ ਤੇ ਵਾਲੇ ਦਾ ਵੀ ਨਹੀਂ ਲੱਗੇ 1000 ਟੇਪ। ਉਹ ਟੇਪਾਂ ਦਾ ਰਸਤਾ ਦੱਸਦੀਆਂ ਸਾਰੀਆਂ, ਕਿਉਂਕਿ ਉਹ ਮੇਰੇ ਵੱਲੋਂ ਨਹੀਂ ਹੈ, ਸਾਰੀਆਂ ਗੁਰਬਾਣੀ ਦੇ ਆਧਾਰਤ ਨੇ। ਮੈਂ ਆਪਣੇ ਵੱਲੋਂ ਕੁਛ ਨਹੀਂ ਕਿਹਾ, ਆਪਣੇ ਵੱਲੋਂ ਮੈਂ ਕਦੇ ਹੋ ਨਹੀਂ ਧਾਰੀ ਵੀ ਮੈਂ ਦੱਸ ਰਿਹਾ, ਮੈਂ ਉਪਦੇਸ਼ ਕਰ ਰਿਹਾ, ਮੈਂ ਤਾਂ ਗੁਰਬਾਣੀ ਦੀ ਵਿਆਖਿਆ ਕਰ ਰਿਹਾ, ਮੇਰੇ ਤੇ ਕਰਾਈ ਜਾ ਰਹੀ ਹੈ। ਮੈਨੂੰ ਉਹ ਬੁੱਧੀ ਦਿੱਤੀ ਹੈ ਜਿਹਦੇ ਨਾਲ ਮੈਂ ਇਹ ਸੂਖਮ ਤੱਤ ਨੂੰ ਫੜ ਲਾਂ, ਫੜ ਕੇ ਤੁਹਾਡੇ ਸਾਈਂ ਪਹੁੰਚਾ ਦਾਂ। ਹੁਣ ਵੀ ਇਹੀ ਗੱਲ ਹੈ, ਹੁਣ ਇਹ ਹੁਕਮ ਸੁਣਿਆ, ਸੁਣਦੀ ਸਾਰ ਇਹ ਆਇਆ ਵੀ ਮਹਾਰਾਜ ਨੇ ਆਹ ਉਦੇਸ਼ ਦਿੱਤਾ ਹੈ, ਇਹ ਸਾਨੂੰ ਸਮਝ ਕਿਵੇਂ ਰੋਏ, ਅਸੀਂ ਇਹਦੇ ਐਕਸ਼ਨ ਕਿਵੇਂ ਲਈਏ, ਕਿਵੇਂ ਚੱਲੀਏ। ਹੁਣ ਸਾਡੇ ਸਾਹਮਣੇ ਜਿਹੜਾ ਸਾਰਾ ਰਸਤਾ ਉਹ ਹੈ ਕਿ ਬਾਣੀ ਨੂੰ ਵਿਚਾਰੋ, ਸਾਧੂ ਦੀ ਸੰਗਤ ਕਰੋ, ਜੇ ਪੂਰਾ ਨਹੀਂ ਮਿਲਦਾ ਗੁਰਸਿੱਖ ਦੀ ਸੰਗਤ ਕਰੋ। ਗੁਰਸਿੱਖ ਵੀ ਸਾਧੂ ਤੋਂ ਘੱਟ ਨਹੀਂ ਹੁੰਦਾ, ਬਹੁਤ ਵੱਡੀ ਚੀਜ਼ ਹੈ ਜੇ ਗੁਰਸਿੱਖ ਹੋਵੇ। ਉਹ ਜਿਹੜਾ ਤੁਰ ਰਿਹਾ ਨਾ, ਗਾਹਾਂ ਵੱਧ ਰਿਹਾ, ਉਹਦੀ ਸੰਗਤ ਕਰੋ। ਹੋਰ ਸਿਖਾਲੇ ਅੱਖਰਾਂ 'ਚ ਦੱਸ ਦਿੰਦਾ, ਉਹਦੇ ਮਤਲਬ ਹੋਰ ਵੀ ਹੈ, ਕਿਵੇਂ ਜਿਉਂਦਾ, ਕਿਵੇਂ ਖਾਂਦਾ, ਕਿਵੇਂ ਪਹਿਨਦਾ, ਕਿਵੇਂ ਰਹਿੰਦਾ, ਕਿਵੇਂ ਡੀਲ ਕਰਦਾ, ਕਿਵੇਂ ਸੰਸਾਰ ਦੇ ਵਿੱਚ ਵੀ ਕਿਰਿਆ, ਕਿਉਂਕਿ ਉਹਦੇ ਕਿਸੇ ਮੰਜ਼ਿਲ ਤੇ ਪਹੁੰਚਣਾ ਹੈ, ਉਹ ਆਪਣੀ ਕਿਰਿਆ ਸੋਧ ਕੇ ਜਾ ਰਹੇ। ਕਹਿੰਦੇ ਉਹ ਗੁਰਮੁਖ ਦੇ ਨਾਲ ਮਿਲ ਕੇ ਰਾਹ ਤੁਹਾਨੂੰ ਲੱਭ ਜਾਏਗਾ। ਤੁਸੀਂ ਗੁਰਮੁਖ ਦੇ ਨਾਲ ਜੇ ਪਿਆਰ ਕਰਦੇ ਹੋ, ਪਿਆਰ ਨਾਲ ਤੁਹਾਡੇ 'ਚ ਜਿਹੜੀ ਐਕਸੈਪਟੈਂਸ ਸ਼ਕਤੀ ਹੈ ਨਾ, ਉਹ ਵੱਧ ਜਾਏ, ਰਿਸੀਵਿੰਗ ਸ਼ਕਤੀ। ਜੇ ਇਲੈਕਸ਼ਨ ਹੈ ਤਾਂ ਚਾਹੇ ਕਿੱਡਾ ਵੀ ਉਪਦੇਸ਼ ਹੋਵੇ ਤਾਂ ਨਹੀਂ ਵੱਧਦਾ। ਸੋ ਗੁਰਮੁਖਾਂ ਦੀ ਸੰਗਤ ਕਰੋ। ਇਸੇ ਕਰਕੇ ਗੁਰੂ ਮਹਾਰਾਜ ਨੇ ਸੰਗਤ ਪ੍ਰਥਾ ਤੋੜੀ ਹੈ ਵੀ ਸਾਰੇ ਵਧੇ ਹੋਏ ਤੁਰ ਰਹੇ ਨੇ, ਸਾਰਿਆਂ ਦਾ ਔਰਾ ਇੱਥੇ ਕਾਇਮ ਹੋ ਰਿਹਾ, ਇਹ ਔਰੇ ਦਾ ਅਸਰ ਪੈ ਰਿਹਾ ਸਾਰਿਆਂ ਤੇ। ਸੋ ਇਹ ਗੁਰਬਾਣੀ ਦੀ ਵਿਚਾਰ ਕਰਦੇ ਹੋਏ ਹੌਲੀ ਹੌਲੀ ਅੱਗੇ ਵੱਧਦੇ ਚਲੇ ਜਾਓ, ਦੁਨੀਆਂ ਦੇ ਰਗੇਵਿਆਂ ਨੂੰ ਨਾਸ਼ਵਾਨ ਜਾਣਦੇ ਹੋਏ ਉਹਨਾਂ ਦੇ ਵਿੱਚੋਂ ਆਪਣਾ ਮਨ ਖਿੱਚ ਲਓ। ਕਰਨਾ ਸਭ ਕੁਛ ਹੈ, ਇਹ ਨਹੀਂ ਹੈ ਵੀ ਕਿਸੇ ਸਕੂਲ ਦਾ ਮੈਨੇਜਰ ਹੈ ਵੀ ਮੈਂ ਮੈਨੇਜਰ ਹੀ ਛੱਡਦਾ, ਕਿਸੇ ਸੰਸਥਾ ਦਾ ਚੇਅਰਮੈਨ ਹੈ ਵੀ ਮੈਂ ਛੱਡਦਾ। ਕਰਨਾ ਉਹਨੇ ਸਭ ਕੁਛ ਹੈ, ਨਹੀਂ ਇੰਤਜ਼ਾਮ ਸਾਰੇ ਵਿਗੜ ਜਾਂਦਾ, ਉਹਦਾ ਦੋਸ਼ੀ ਉਹ ਹੁੰਦਾ, ਕਿਉਂਕਿ ਉਹਦਾ ਨਿੱਜ ਧਰਮ ਬਣ ਜਾਂਦਾ ਆਪਣੀ ਡਿਊਟੀ ਦੇਣਾ। ਡਿਊਟੀ ਦਿੰਦੇ ਹੋਏ ਅੱਗੇ ਵੱਧਦੇ ਚਲੇ ਜਾਓ, ਸੱਤ ਦਾ ਮਾਰਗ ਲੈ ਕੇ ਉਹਦਾ ਤਰੀਕਾ ਜਿਹੜਾ ਸਭ ਦਾ ਸਿਖਾਲਾ ਇਹ ਹੈ ਕਿ ਪੰਜ ਪਿਆਰਿਆਂ ਤੋਂ ਨਾਮ ਲੈ ਕੇ ਮੰਤਰ ਲੈ ਕੇ ਉਹਦਾ ਜਾਪ ਕਰੋ, ਜਾਪ ਕਰਕੇ ਬਾਣੀ ਦੇ ਰਸਤੇ ਦੱਸੇ ਰਸਤੇ ਤੋਂ ਨਾ ਇਹਦੇ ਜਿਹੜੀਆਂ ਬੈਂਕਸ ਨੇ ਨਾ ਬੈਂਕਮੈਂਟਸ ਉਹਨੂੰ ਕਰਾਉਣ ਕਰਕੇ ਉੱਛਲੋ ਨਾ ਬਾਹਰ, ਇਹਦੇ ਵਿੱਚ ਵੀ ਚਲੋ। ਇਹ ਹਾਈ ਰੋਡ ਹੈ, ਇਹ ਹਾਈ ਰੋਡ ਇਹਨੂੰ ਗਾਡੀ ਦਾ ਕਿਹਾ ਭਾਈ ਗੁਰਦਾਸ ਜੀ ਨੇ, ਇਸ ਰਸਤੇ ਤੇ ਚਲੇ ਚਲੋ, ਚਲਦੇ 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 ਅੱਗੇ ਨੂੰ ਤਾਂ ਪੈਰ ਰੱਖੋ, ਪਿੱਛੇ ਨੂੰ ਨਾ, ਪਿੱਛੇ ਦਾ ਕਰੋ ਮਨ ਦਾ ਨਿਰੀਖਣ ਕਰੋ ਵੀ ਹੁਣ ਮੇਰੇ ਮਨ ਚ ਕਿਹੜੀ ਗੱਲ ਆ ਰਹੀ ਹੈ, ਵੀ ਇਹ ਮੈਨੂੰ ਇਹ ਤਾਂ ਛੱਡ ਦੋ ਵੀ ਗੱਲ। ਜਿਹੜਾ ਬੰਦਾ ਮਨ ਦਾ ਨਿਰੀਖਣ ਹੀ ਕਰਦਾ ਉਹ ਗਿਰ ਜਾਂਦਾ, ਕਿਉਂਕਿ ਮਨ ਫਤਿਹ ਪਾ ਲੈਂਦਾ ਉਹਦੇ ਉੱਤੇ। ਤੇ ਜਦੋਂ ਅਸੀਂ ਸਾਵਧਾਨ ਹੋ ਕੇ ਚੱਲਾਂਗੇ, ਪੈਰ ਪੈਰ ਵੱਧਦੇ ਜਾਵਾਂਗੇ, ਕੁਦਰਤ ਦਾ ਇਹ ਨੇਮ ਹੈ ਕਿ ਕਿਸੇ ਦਾ ਕਰ ਲਿਆ ਇੱਕ ਤਿੰਨ ਨਾ ਗਵਾਈ, ਜਿੰਨੀ ਤਰੱਕੀ ਤੁਸੀਂ ਹੁਣ ਕਰ ਲਈ ਅਗਲੇ ਜਨਮ ਚ ਇੱਥੋਂ ਸ਼ੁਰੂ ਹੋਏਗਾ। ਸਤਨਾਮ ਸਿੰਘ ਚੜ੍ਹਾਈ ਕਰਕੇ ਪੁਲਿਸ ਵਿੱਚ ਸੀਗੇ, ਲੇਕਿਨ ਪੁਲਿਸੀਆਂ ਵਰਗਾ ਸੁਭਾਅ ਨਹੀਂ ਸੀ ਉਹਨਾਂ ਦਾ, ਇੱਥੇ ਅਖੰਡ ਪਾਠ ਦੀ ਡਿਊਟੀ ਦੇਣ ਰਾਤ ਨੂੰ ਆਉਣਾ, ਉਹਨਾਂ ਨੇ ਆਫ ਟਾਈਮ ਆਉਣਾ, ਬੜੀ ਸੇਵਾ ਕਰਦਾ ਸੀ, ਬਹੁਤ ਕੁਛ ਕਰਦਾ ਸੀ। ਉਹਦਾ ਸਰੀਰ ਤਾਂ ਗਿਆ ਜਿਹਨੂੰ ਐਕਸੀਡੈਂਟ ਨਾਲ, ਪਰ ਉਹਦਾ ਜਿਹੜਾ ਕੁਛ ਬਣ ਚੁੱਕਿਆ ਨਾ ਉਹਦੇ ਕੋਲ ਆ ਗਿਆ, ਉਹ ਨਹੀਂ ਜਾਣਾ, ਨਵਾਂ ਸਰੀਰ ਮਿਲੇਗਾ ਉਹ ਛੇਟੇ ਕੇ ਸ਼ੁਰੂ ਹੋ ਜਾਏਗਾ। ਫਿਰ ਆਪਾਂ ਤਾਂ ਮਰਦੇ ਨਹੀਂ ਹਾਂ, ਕੱਪੜਾ ਪਾਉਂਦੇ ਹਾਂ, ਇਹ ਕੱਪੜਾ ਛੱਡਿਆ ਖਰਾਬ ਹੋ ਗਿਆ, ਦਵਾਈਆਂ ਦੁਨੀਆਂ ਦੇ ਕੇ ਸਭ ਦੇਖ ਲਿਆ ਵੀ ਇਹ ਨਹੀਂ ਹੈ, ਚੱਲ ਇਹਨੂੰ ਛੱਡ ਕੇ ਪਰਮੇਸ਼ਰ ਨੂੰ ਕਿਹਾ ਵੀ ਮੈਨੂੰ ਹੁਣ ਕੋਈ ਤੇਰੀ ਮਰਜ਼ੀ ਹੈ ਕਿਸੇ ਦਾ ਕੱਪੜਾ ਦੇਣਾ ਦੇਣਾ, ਦੇਣਾ ਉਹਨੇ ਐਂ ਕਰਨੀ ਆਵੇ ਕੱਪੜਾ ਨਗਰੀ ਮੋਸ ਤੋਂ ਆ ਕਰਮਾਂ ਅਨੁਸਾਰ ਸਾਨੂੰ ਕੱਪੜਾ ਮਿਲਦਾ। ਕਿਤੇ ਆਦਮੀ ਨੂੰ ਬੀਬੀ ਦਾ ਮਿਲ ਜਾਏਗਾ, ਬੀਬੀ ਨੂੰ ਕਿਤੇ ਆਦਮੀ ਦਾ ਵੀ ਮਿਲ ਜਾਏਗਾ, ਕਿਤੇ ਆਦਮੀ ਨੂੰ ਸ਼ੇਰ ਦਾ ਮਿਲ ਜਾਏਗਾ, ਕਿਤੇ ਸ਼ੇਰ ਨੂੰ ਆਦਮੀ ਦਾ ਮਿਲ ਜਾਏਗਾ। ਇਹ ਕੱਪੜਾ ਉਹਨੇ ਦੇਣਾ, ਲੇਕਿਨ ਇਹਦੇ ਜਿਹੜੇ ਕੀਤੇ ਹੋਏ ਕਰਮ ਨੇ ਉਹ ਨਹੀਂ ਜਾਂਦੇ, ਉਵੇਂ ਜਿਵੇਂ ਜਮ੍ਹਾਂ ਰਹਿੰਦੇ ਨੇ। ਮੈਂ ਤਾਂ ਸਾਥੀ ਨਹੀਂ ਦੱਸਦਾ, ਕਿਉਂਕਿ ਐਸੀਆਂ ਸਾਥੀਆਂ ਨੇ ਜੜ ਭੱਤ ਦੀ, ਇੱਕ ਜਨਮ ਉਹਨੇ ਹਰਨ ਦਾ ਕੱਟਿਆ, ਪਰ ਇਹ ਆ ਵੀ ਉਹਦਾ ਗਿਆਨ ਨਾਸ਼ ਨਾ ਹੋਇਆ, ਹਰਨ ਦਾ ਤਾਂ ਕੱਟ ਲਿਆ ਉਹਦੇ, ਕਿਉਂਕਿ ਵਾਸ਼ਨਾ ਬਣ ਗਈ, ਉਹ ਵਾਸ਼ਨਾ ਬਣਨਾ ਹਰਨ ਬਣ ਗਿਆ। ਉਹ ਹਰਨ ਦੇ ਜਦ ਉਹਨੂੰ ਦੁਬਾਰਾ ਸਰੀਰ ਮਿਲਿਆ, ਉਹ ਸਾਰੇ ਦਾ ਸਾਰਾ ਗਿਆਨ ਉਹਦੇ ਪੱਲੇ ਸੀ, ਉਹ ਨਾਸ਼ ਨਹੀਂ ਹੁੰਦਾ, ਤੁਹਾਡੇ ਕਰਮ ਨਹੀਂ ਨਾਸ਼ ਹੁੰਦੇ ਕਦੇ ਵੀ, ਤੁਹਾਡੇ ਨਾਲ ਰਹਿੰਦੇ ਨੇ, ਚਾਹੇ ਕਰੋੜ ਜਨਮ ਕਰ ਲਓ ਚਾਹੇ ਲੱਖ ਜਨਮ ਕਰ ਲਓ, ਉਹਦੇ ਵਿੱਚ ਤੁਹਾਡੇ ਕਰਮ ਚੱਲੀ ਜਾਣੇ। ਜੋ ਤੁਸੀਂ ਸ਼ੁਭ ਕਰਮ ਕਰੇ ਨੇ ਨਾ, ਇਹ ਨਿਸ਼ਕਾਮ ਕਰਮ ਗੱਲਾਂ ਨਾਲ ਤਾਂ ਨਹੀਂ ਆਉਂਦਾ, ਇਹ ਤਾਂ ਅਵਸਥਾ ਆਇਆ ਅੰਦਰ ਦੇ ਗਿਆਨ ਦੀ, ਜਿੱਥੇ ਆਦਮੀ ਕਰਮ ਤੋਂ ਉੱਚਾ ਹੋ ਜਾਂਦਾ, ਉੱਥੇ ਫਿਰ ਕਰੇ ਸੋ ਭਲਾ ਬਨਾਈਏ ਹੁੰਦਾ। ਸੋ ਇਸ ਤਰ੍ਹਾਂ ਅਸੀਂ ਜਦੋਂ ਜੀਵਨ ਬਤੀਤ ਕਰਦੇ ਹਾਂ, ਬਾਣੀ ਪੜ੍ਹੋ, ਅੰਮ੍ਰਿਤ ਵੇਲੇ ਉੱਠੋ, ਸਤਸੰਗ ਨਾਲ ਕਦੇ ਵੀ ਛੱਡੋ, ਕਿੰਨਾ ਨੁਕਸਾਨ ਹੁੰਦਾ ਉਹ ਸਤਸੰਗ ਜ਼ਰੂਰ ਕਰੋ, ਕਿਉਂਕਿ ਉੱਥੇ ਰਾਹ ਨੂੰ ਲੱਭਣਾ ਸਾਨੂੰ ਜਿਹਦੇ ਵਾਸਤੇ ਅਸੀਂ ਹਾਂ। ਬਾਕੀ ਦਿਨ ਤਾਂ ਸਾਡੇ ਉੱਤੇ ਮੈਲ ਪੈ ਰਹੀ ਹੈ, ਕਲਯੁਗ ਦੀਆਂ ਵੇਵਸ ਦੀਆਂ ਵੇਵਸ, ਬਲੈਕ ਵੇਵ ਚੱਲ ਰਹੀਆਂ। ਲਾਈਟ ਦੀ ਤਾਂ ਇੱਥੇ ਹੈ ਜਿੱਥੇ ਤੁਸੀਂ ਬੈਠੇ ਹੋ, ਇੱਥੋਂ ਚਿੱਠੀ ਧਾਰਨਾ ਉੱਠ ਰਹੀ ਹੈ, ਚਿੱਠੀ ਵੇਵ ਉੱਠ ਰਹੀ ਹੈ, ਜਿਹੜੀ ਸਾਡੇ ਮਨਾਂ ਦੇ ਵਿੱਚ ਆ ਕੇ ਸਾਡੇ ਅੰਦਰ ਚਲਣਾ ਹਨੇਰਾ ਦੂਰ ਕਰਨ ਦੀ ਕੋਸ਼ਿਸ਼ ਕਰ। ਇਹ ਸੱਤਾਂ ਦਿਨਾਂ ਚ ਅਸੀਂ ਆਉਂਦੇ ਹਾਂ, ਸੱਤਰ ਦਿਨ ਸਮੇਂ ਵੀ ਚੰਗਾ ਹੋਇਆ, ਮਹੀਨੇ ਛੇ ਸੱਤ ਸਾਲ ਇਕੱਠੇ ਹੋ ਜਾਂਦੇ ਹਾਂ, ਇਹ ਕਰਦੇ ਰਹੋ, ਇਹਦੇ ਵਿੱਚੋਂ ਰਾਹ ਲੱਭ ਜਾਣਾ। ਇਸ ਕਰਕੇ ਜਿਸ ਕੰਮ ਨੂੰ ਆਪਾਂ ਕਰਨਾ ਹੈ, ਇੱਕ ਤਾਂ ਉਹ ਯਾਦ ਰੱਖੋ ਵੀ ਪਰਮੇਸ਼ਰ ਨੂੰ ਮਿਲਣਾ, ਇਹਦੇ ਬਣਿਆ ਕੁਛ ਨਹੀਂ ਹੈ, ਚਲੋ ਸਤਸੰਗ ਚ ਰਾਹ ਲੱਭੋ। ਉਹ ਜਿਹੜੇ ਉੱਥੇ ਗੁਰੂ ਦਰਅਸਲ ਤਾਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੇ ਕਿਸੇ ਦਾ ਜੁੜ ਜਾਵੇ ਨਾ ਸੰਪਰਕ, ਇਹ ਰਾਹ ਦੱਸਦੇ ਨੇ, ਹਰ ਸ਼ਬਦ ਚ ਰਾਹ ਦੱਸਦੇ, ਕੋਈ ਸ਼ਬਦ ਐਸਾ ਨੀ ਜਿੱਥੇ ਨਹੀਂ ਰਾਹ ਦੱਸਿਆ। ਹੁਣ ਇਹ ਪੰਜ ਸੱਤ ਤੁਕਾਂ ਦਾ, ਅੱਠ ਤੁਕਾਂ ਦਾ ਸ਼ਬਦ ਹੈ, ਕਿੱਡਾ ਰਾਹ ਹੈ ਇਹਦੇ ਉੱਤੇ, ਕਿੰਨੀਓ ਕਿਤਾਬ ਪੁਸਤਕ ਲਿਖ ਲਓ, ਕਿੰਨੀਓ ਵਿਚਾਰ ਕਰ ਲਓ, ਸਾਰਾ ਗਿਆਨ ਇੱਕ ਥੋੜੀਆਂ ਜਿਹੀਆਂ ਲਾਈਨਾਂ 'ਚ ਬੰਦ ਕਰਤਾ ਮਹਾਰਾਜ ਜੀ। ਹੁਣ ਇਹ ਸਮਝਣ ਦੀ ਲੋੜ ਹੈ, ਕਮਾਉਣ ਦੀ ਲੋੜ ਹੈ ਸਾਹ ਜੀ। ਇੰਨਾ ਤੇ ਬਹੁਤਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਬਾਕੀ ਮੈਂ ਇੱਕ ਬੇਨਤੀ ਕਰਨੀ ਹੈ, ਸੰਗਤ ਨੂੰ ਚਾਵਣ ਸੋਨਾ, ਮੈਂ ਆਵਾਂ ਮੈਂ ਨਾਮ, ਇਹ ਸਰੀਰ ਅਜੇ ਇੰਨਾ ਤੰਦਰੁਸਤ ਨਹੀਂ ਹੈ। ਮੈਂ ਤਾਂ ਪਿਆ ਸੀ ਉੱਥੇ ਜਾ ਕੇ, ਬੀਬੀ ਨੇ ਜਗਾਇਆ ਵੀ ਤੁਸੀਂ ਜਾਓ, ਸਤਸੰਗ ਹੋ ਰਹੀ ਹੈ। ਇੰਨਾ ਥੱਕ ਗਿਆ ਸੀ ਮੈਂ ਬੈਠ ਉੱਥੇ, ਉਹ ਸਰੀਰ ਸਾਫ਼ ਨਹੀਂ ਦੇ ਰਿਹਾ, ਅੰਦਰੋਂ ਮੈਂ ਬਿਲਕੁਲ ਸਹੀ ਹਾਂ, ਅੰਦਰੋਂ ਮੈਨੂੰ ਕੁਛ ਨਹੀਂ ਹੋਇਆ ਗਿਆ। ਇਹ ਕੱਪੜਾ ਜਿਹੜਾ ਇਹ ਪਾਟਿਆ ਹੋਇਆ, ਇਹ ਚੁਭਦਾ, ਇਹ ਨਹੀਂ ਸਾਥ ਦੇ ਰਿਹਾ। ਸੋ ਇਸ ਕਰਕੇ ਮੇਰੀ ਹਾਜ਼ਰੀ ਹੋਵੇ ਨਾ ਹਾਜ਼ਰੀ ਹੋਵੇ, ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਕਬੂਲ ਕਰਨੀ ਹੈ। ਇਹ ਨਹੀਂ ਤੁਹਾਨੂੰ ਰਾਹ ਦਿਖਾਉਣਾ, ਬੰਦੇ ਨੇ ਨਹੀਂ ਦਿਖਾਉਣਾ ਕਿਸੇ ਨੇ, ਬੰਦੇ ਆਉਂਦੇ ਨੇ ਚਲੇ ਜਾਂਦੇ ਨੇ, ਉਹਨਾਂ ਨੂੰ ਜਿੰਨੀ ਡਿਊਟੀ ਮਿਲੀ ਹੁੰਦੀ ਹੈ ਉਹਨੇ ਬੋਲ ਬਾਲ ਕੇ ਤੁਰ ਜਾਂਦੇ ਨੇ, ਅਤੇ ਜਿੱਥੇ ਹੋਰ ਹੁੰਦੀ ਹੈ ਉੱਥੇ ਚਲੇ ਜਾਂਦੇ ਨੇ। ਸੋ ਇਸ ਕਰਕੇ ਇੰਨਾ ਕਰਨਾ, ਬਾਬਾ ਜੀ ਨਹੀਂ ਹੈ, ਕਿਸੇ ਦਿਨ ਬੀਬੀ ਵੀ ਨਹੀਂ ਹੋਏਗੀ, ਕਿਸੇ ਦਿਨ ਬਾਬਾ ਜੀ ਵੀ ਨਹੀਂ ਹੋਏਗਾ, ਪਰ ਤੁਸੀਂ ਸੰਗਤ ਨਹੀਂ ਛੱਡਣੀ, ਸੰਗਤ ਰਾਹ ਤੁਹਾਨੂੰ ਮਿਲ ਚੁੱਕਿਆ, ਇਹ ਰਸਤੇ ਚੱਲਦੇ ਜਾਓ, ਆਪਣਾ ਜੀਵਨ ਪੂਰੀ ਤਰ੍ਹਾਂ ਨਾਲ ਸਾਵਧਾਨੀ ਨਾਲ ਗੁਜ਼ਾਰੋ, ਇਹਦੇ ਵਿੱਚ ਸਾਡੀ ਕਿਆਨ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।